ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
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 ਸਤ ਨਾਮ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਚੌਥਾ, ਘੋੜੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਦੇਹ ਤੇਜਣ ਜੀ, ਰਾਮ ਉਪਾਇਆ ਰਾਮ, ਧਨ ਮਾਨਸ ਜਨਮ ਪੁੰਨ ਪਾਇਆ ਰਾਮ, ਦੇਹ ਤੇਜਣ ਜੀ ਰਾਮ ਉਪਾਇਆ ਰਾਮ, ਧਨ ਮਾਨਸ ਜਨਮ ਪੁੰਨ ਪਾਇਆ ਰਾਮ, ਮਾਨਸ ਜਨਮ ਵੱਡ ਪੁੰਨੇ ਪਾਇਆ, ਦੇਹ ਸੋ ਕੰਚਨ ਚੰਗੜੀਆ, ਗੁਰਮੁਖ ਰੰਗ ਚਲੂਲਾ ਪਾਵੈ, ਹਰ 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 ਨਵ ਰੰਗੜੀਆ, ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ, ਹਰ ਹਰ ਨਾਮ ਸੁਹਾਵੀਆ, ਵੱਡ ਭਾਗੀ ਪਾਈ ਨਾਮ ਸਿਖਾਈ, ਜਨ ਨਾਨਕ ਰਾਮ ਉਪਾਈਆ, ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ, ਹਰ ਹਰ ਨਾਮ ਸੁਹਾਵੀਆ, ਵੱਡ ਭਾਗੀ ਪਾਈ ਨਾਮ ਸਿਖਾਈ, ਜਨ ਨਾਨਕ ਰਾਮ ਉਪਾਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਕੀ ਸੁੰਦਰ ਰੂਪ ਸਰੂਪ ਸਾਧ ਸੰਗਤ ਜੀ, ਆਪ ਜੀ ਅਤਿਅੰਤ ਹੀ ਧੰਤਾ ਦੇ ਯੋਗ ਹੋ, ਨਿਤਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਵਿੱਤਰ ਅਸਥਾਨ, ਡਿੱਠਾ ਸਭੇ ਥਾਵ ਨਹੀਂ ਤੁਧ ਜਿਹਾ, ਬਦਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਦੀਦਾਰ ਕਰਕੇ ਗੁਰਦੇਵ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਸਰਵਣ ਕਰਕੇ ਉਪਰੰਤ ਉਸ ਦੀ ਵਿਚਾਰ ਕਹਿਣ ਸੁਣਨ ਲਈ ਗੁਰਦੇਵ ਪਾਤਸ਼ਾਹ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਜੀਵਨ ਸਫਲ ਕਰਨ ਦੇ ਲਈ, ਜੀਵਨ ਦਾ ਮਕਸਦ ਸਮਝਾਉਣ ਦੇ ਲਈ, ਜੀਵਨ ਜਾਚ ਸਿਖਾਉਣ ਦੇ ਵਾਸਤੇ ਅੰਮ੍ਰਿਤਮਈ ਬਾਣੀ ਉਚਾਰਨ ਕੀਤੀ ਹੈ। ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਮਨੁੱਖ ਅਨੇਕ ਪ੍ਰਕਾਰ ਕਰਕੇ ਡਾਵਾਂਡੋਲ ਹੋਏ ਬਿਰਤੀ ਦੇ ਨਾਲ ਕਦੇ ਕਿਤੇ ਭਟਕਦਾ ਹੈ, ਕਦੇ ਕਿਤੇ ਭਟਕਦਾ ਹੈ, ਕਦੇ ਕਿਤੋਂ ਆਪਣੇ ਆਪ ਨੂੰ ਮੁਕਤੀ ਕਰਾਉਣ ਦੇ ਲਈ ਜੀਵਨ ਸੁੱਖਾਂ ਦੀ ਤਲਾਸ਼ ਦੇ ਵਿੱਚ ਸੰਸਾਰ ਦੇ ਪਦਾਰਥਾਂ ਦੇ ਵਿੱਚ ਭਟਕਦਾ ਹੈ। ਗੁਰਦੇਵ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਜੋ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸਾਨੂੰ ਸ਼ਬਦ ਦੇ ਲੜ ਲਾ ਕੇ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ, ਸਾਹਿਬੇ ਆਲਮ ਸਾਹਿਬੇ ਕਮਾਲ ਸਰਬੰਸ ਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਵਚਲ ਨਗਰ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਇਹ ਬਚਨ ਕਹਿ ਦਿੱਤੇ ਸਨ, ਅਬ ਹਮ ਸੋ ਗੁਰ ਥਾਪ ਹੈ ਜੋ ਸੁਖਦ ਉਦਾਰੀ, ਭੇਦ ਪੱਖ ਬਿਨ ਬਾਦ ਤੇ ਸਭ ਕੋ ਹਿਤਕਾਰੀ। ਐਸੇ ਗੁਰੂ ਦੀ ਸਥਾਪਨਾ ਕੀਤੀ ਜੋ ਭੇਦ ਪੱਖ ਤੋਂ ਰਹਿਤ ਹੋ ਕੇ ਸਾਰਿਆਂ ਦੇ ਹਿੱਤ ਦਾ ਉਪਦੇਸ਼ ਦੇਣ ਵਾਲੇ ਗੁਰਦੇਵ ਪਾਤਸ਼ਾਹ ਜੀ ਨੇ। ਇਸ ਲਈ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ, ਕਹੇ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ, ਚਿੱਤ ਲਾ ਕੇ ਇਕਾਗਰ ਚਿੱਤ ਹੋ ਕੇ ਸ਼ਰਧਾ ਭਾਵਨਾ ਦੇ ਨਾਲ ਇਸ ਅੰਮ੍ਰਿਤਮਈ ਬਾਣੀ ਨੂੰ ਕੋਈ ਗਾਵੇ ਕੋਈ ਸੁਣੇ, ਉਸ ਦੇ ਵਿੱਚ ਕੋਈ ਸ਼ੰਸਾ ਨਹੀਂ ਹੈ ਕਿ ਉਹ ਅੰਤ ਨੂੰ ਪਰਮ ਗਤੀ ਦਾ ਅਧਿਕਾਰੀ ਬਣ ਜਾਂਦਾ ਹੈ, ਮੁਕਤੀ ਦਾ ਅਧਿਕਾਰੀ ਬਣ ਜਾਂਦਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਨੇ ਇੱਕੋ ਓਂਕਾਰ ਤੋਂ ਲੈ ਕੇ 18, 10, 20 ਤੱਕ 31 ਰਾਗਾਂ ਦੇ ਵਿੱਚ ਗੁਰੂ ਸਾਹਿਬਾਨਾਂ ਦੀ, ਸਿੱਖਾਂ ਦੀ, ਭਗਤਾਂ ਦੀ, ਭੱਟਾਂ ਦੀ ਬਾਣੀ, ਇਸ ਬਾਣੀ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਵਿਸ਼ਾ ਵਸਤੂ ਸੂਚਕ ਜਾਂ ਵਿਸ਼ੇਸ਼ ਸਿਰਲੇਖ ਹੇਠ ਕੁਝ ਬਾਣੀਆਂ ਉਚਾਰਨ ਕੀਤੀਆਂ ਨੇ ਜੋ ਸਾਨੂੰ ਵਿਸ਼ੇ ਵਸਤੂ ਦਾ ਗਿਆਨ ਕਰਵਾਉਂਦੀਆਂ ਨੇ, ਜਿਨ੍ਹਾਂ ਵਿੱਚੋਂ ਰੂਪਕ ਅਲੰਕਾਰ ਸਾਹਮਣੇ ਆਉਂਦੇ ਨੇ। ਉਹਨਾਂ ਬਾਣੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਵਿਸ਼ੇਸ਼ ਪਾਵਨ ਉੱਪਰ ਪਾਵਨ ਪਦੇਸ਼ ਬਖਸ਼ਿਸ਼ ਕੀਤੇ ਨੇ, ਜਿਵੇਂ ਜਪ ਸਾਹਿਬ ਜੀ ਦੀ ਬਾਣੀ, ਓਅੰਕਾਰ ਦੀ ਬਾਣੀ, ਸਿੱਧ ਗੋਸ਼ਟ ਦੀ ਬਾਣੀ, ਔਰ ਇਸੇ ਪ੍ਰਕਾਰ ਅੰਜੁਲੀਆਂ ਹਨ, ਕਰਹਲੇ ਹਨ, ਦਿਨ ਰਹਿਣ ਨੇ, ਔਰ ਅਲਾਣੀਆਂ ਆਦਿਕ। ਇਹ 21 ਬਾਣੀਆਂ ਸਤਿਗੁਰੂ ਪਾਤਸ਼ਾਹ ਨੇ ਵਿਸ਼ੇਸ਼ ਰੂਪ ਦੇ ਵਿੱਚ ਜੋ ਸਾਨੂੰ ਵਿਸ਼ਾ ਵਸਤੂ ਦਰਸਾਉਣ ਦੇ ਲਈ ਉਚਾਰਨ ਕੀਤੀਆਂ ਨੇ, ਉਹਨਾਂ ਵਿੱਚੋਂ ਇਹ ਬਾਣੀ ਹੈ ਘੋੜੀਆਂ। ਘੋੜੀਆਂ ਦੇ ਸਿਰਲੇਖ ਹੇਠ ਸਤਿਗੁਰਾਂ ਨੇ ਇਹ ਦੋ ਅੰਮ੍ਰਿਤ ਬਚਨ, ਦੋ ਸ਼ਬਦ ਉਚਾਰਨ ਕੀਤੇ ਨੇ। ਛੰਦ ਦੀ ਚਾਲ ਵੀ ਕਿਹਾ ਜਾਂਦਾ ਹੈ, ਔਰ ਇਸ ਬਾਣੀ ਦਾ ਨਾਮ ਵੀ ਹੈ ਜੋ ਗੁਰਦੇਵ ਪਾਤਸ਼ਾਹ ਨੇ ਇੱਕ ਵਸਤੂ ਨਿਰਦੇਸ਼ਕ ਵਸਤੂ ਵਿਸ਼ੇਸ਼ ਨੂੰ ਉਚਾਰਨ ਕਰਨ ਦੇ ਲਈ ਇੱਕ ਰੂਪਕ ਅਲੰਕਾਰ ਬੰਨ੍ਹ ਕੇ ਸਾਨੂੰ ਸਮਝਾਉਣ ਦੇ ਵਾਸਤੇ ਇਹ ਬਖਸ਼ਿਸ਼ ਕੀਤੀ ਹੈ। ਆਓ ਪਿਆਰ ਸਤਿਕਾਰ ਸਹਿਤ, ਸ਼ਰਧਾ ਭਾਵਨਾ ਸਹਿਤ ਗੁਰਦੇਵ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਦੇ ਲਈ, ਰਸਨਾ ਪਵਿੱਤਰ ਕਰਨ ਦੇ ਵਾਸਤੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ, ਘੋੜੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਰਦੇਵ ਪਾਤਸ਼ਾਹ ਜੀ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ, ਨਿਰੰਕਾਰੀ ਜੋਤ, ਅਪਾਰ ਬਖਸ਼ਿਸ਼ ਕਰਕੇ ਵਡਹੰਸ ਰਾਗ ਦੇ ਵਿੱਚ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ। ਸਿਰਲੇਖ ਘੋੜੀਆਂ ਸ਼ਬਦ ਹੈ, ਘੋੜੀ ਤੋਂ ਬਹੁ ਵਚਨ ਸ਼ਬਦ, ਘੋੜੀ ਸ਼ਬਦ ਇਸਤਰੀ ਲਿੰਗ ਹੈ। ਔਰ ਇਸਤਰੀ ਲਿੰਗ ਸ਼ਬਦ ਘੋੜੀ ਦਾ ਬਹੁ ਵਚਨ ਘੋੜੀਆਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਣ ਦੇ ਵਾਸਤੇ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ। ਵਸਤੂ ਨਿਰਦੇਸ਼ਕ ਮੰਗਲ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ। ਇੱਕ ਅਕਾਲ ਪੁਰਖ ਅਦੁੱਤੀ ਬ੍ਰਹਮ ਸਰੂਪ ਜੋ ਤਿੰਨਾਂ ਕਾਲਾਂ ਵਿੱਚ ਸੱਤ ਹੈ, ਉਚਾਰਨ ਕਰਨ ਅਤੇ ਰੱਖਿਆ ਕਰਨ ਵਾਲਾ ਹੈ, ਸੱਤ ਚਿੱਤ ਆਨੰਦ ਸਰੂਪ ਹੈ, ਜਿਸ ਦੀ ਆਕਾਰ ਦੇ ਵਿੱਚ ਸਾਰਾ ਹੀ ਸੰਸਾਰ ਹੈ। ਜੋ ਆਕਾਰ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਰੂਪ ਉਚਾਰਨ ਕੀਤਾ ਹੈ, ਇੱਕ ਓਅੰਕਾਰ ਦਾ ਬੜੇ ਅਫਸੋਸ ਨਾਲ ਬੇਨਤੀ ਕਰਨੀ ਪੈ ਰਹੀ ਹੈ ਕਿ ਅੱਜ ਬਹੁਤ ਸਾਰੇ ਲੋਕਾਂ ਨੇ, ਲਿਖਾਰੀਆਂ ਨੇ, ਵਿਦਵਾਨਾਂ ਨੇ, ਪੈਂਟਰਾਂ ਨੇ ਇੱਕ ਓਅੰਕਾਰ ਦਾ ਸਰੂਪ ਵਿਗਾੜ ਦਿੱਤਾ ਹੈ। ਗੁਰਬਾਣੀ ਦੇ ਨਾਲ ਕੋਈ ਛੇੜਛਾੜ ਕਰਨ ਵਾਲਾ ਮਨੁੱਖ ਨਾ ਤਾਂ ਸਮਾਜ ਵਿੱਚ ਬਖਸ਼ਿਆ ਜਾ ਸਕਦਾ ਹੈ, ਨਾ ਪਰਮੇਸ਼ਰ ਦੀ ਦਰਗਾਹ ਵਿੱਚ ਹੀ ਬਖਸ਼ਿਆ ਜਾ ਸਕਦਾ ਹੈ। ਜੋ ਸਰੂਪ ਗੁਰਦੇਵ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੇ ਨੇ, ਉਸੇ ਸਰੂਪ ਨੂੰ ਸਾਨੂੰ ਲਿਖਤ ਦੇ ਵਿੱਚ ਹਮੇਸ਼ਾ ਹੀ ਕਾਇਮ ਰੱਖਣਾ ਚਾਹੀਦਾ। ਇਸੇ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਇਹ ਆਦੇਸ਼ ਕੀਤਾ ਗਿਆ ਹੈ ਕਿ ਜੋ ਸਤਿਗੁਰਾਂ ਨੇ ਸਰੂਪ ਲਿਖਿਆ ਇੱਕ ਓਅੰਕਾਰ ਦਾ, ਉਹੀ ਸਰੂਪ ਛਾਪੇਖਾਨਿਆਂ ਦੇ ਵਿੱਚ ਵਿਦਵਾਨਾਂ ਦੇ ਵੱਲੋਂ, ਪੇਂਟਰਾਂ ਦੇ ਵੱਲੋਂ ਵਰਤਿਆ ਜਾਏ। ਔਰ ਵੀ ਬੜੇ ਅਫਸੋਸ ਦੀ ਗੱਲ, ਕਈ ਵਾਰੀ ਨੌਜਵਾਨ ਬੱਚੇ ਬੱਚੀਆਂ ਜਿਹੜੇ ਨੇ ਉਹ ਕਿਸੇ ਭਾਵਨਾ ਦੇ ਅਨੁਸਾਰ ਇਹ ਸਤਿਗੁਰਾਂ ਦਾ ਕੋਈ ਪਾਵਨ ਜੋ ਸ਼ਬਦ ਦਾ ਸਰੂਪ ਹੈ ਆਪਣੇ ਸਰੀਰ ਦੇ ਉੱਤੇ ਉਕਰਵਾ ਲੈਂਦੇ ਨੇ। ਅਕਾਲ ਤਖ਼ਤ ਸਾਹਿਬ ਵੱਲੋਂ ਪਾਬੰਦੀ ਲੱਗੀ ਹੋਈ ਹੈ ਕਿ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਕੋਈ ਸ਼ਬਦ, ਕੋਈ ਸਿਹਾਰੀ, ਕੋਈ ਬਿਹਾਰੀ, ਕੋਈ ਅੱਖਰ ਕਿਸੇ ਪ੍ਰਕਾਰ ਵੀ ਆਪਣੇ ਸਰੀਰ ਦੇ ਕਿਸੇ ਵੀ ਅੰਗ ਦੇ ਉੱਤੇ ਉਕਰਵਾਉਣਾ ਨਹੀਂ ਹੈ। ਔਰ ਇੱਥੋਂ ਤੱਕ ਕਿ ਜੋ ਗੁਰਬਾਣੀ ਦੀਆਂ ਪੰਕਤੀਆਂ ਨੇ ਇਹ ਸਾਨੂੰ ਫਲੈਕਸ ਬੋਰਡਾਂ ਦੇ ਉੱਤੇ, ਤਸਵੀਰਾਂ ਦੇ ਉੱਤੇ, ਕਾਰਡਾਂ ਦੇ ਉੱਤੇ ਨਹੀਂ ਲਿਖਣੀਆਂ ਚਾਹੀਦੀਆਂ, ਜਿਹੜੀਆਂ ਆਮ ਅਸੀਂ ਇੱਕ ਵਾਰੀ ਪੜ੍ਹ ਕੇ ਅਤੇ ਉਸ ਨੂੰ ਸੁੱਟ ਦਿੰਦੇ ਹਾਂ, ਗੁਰਬਾਣੀ ਦੀ ਬੇਅਦਬੀ ਹੁੰਦੀ ਹੈ। ਬਹੁਤ ਸਾਰੇ ਐਸੇ ਗੁਰਮੁਖਾਂ ਨੇ ਉਪਰਾਲੇ ਵੀ ਕੀਤੇ ਨੇ, ਸ਼ਾਬਾਸ਼ ਹੈ ਉਹਨਾਂ ਦੇ। ਅਸੀਂ ਗੁਰਬਾਣੀ ਦਾ ਜਿੰਨਾ ਵੀ ਸਤਿਕਾਰ ਕਰੀਏ ਓਨਾ ਹੀ ਥੋੜ੍ਹਾ। ਗੁਰਦੇਵ ਪਾਤਸ਼ਾਹ ਨੇ ਇਹ ਵਸਤੂ ਨਿਰਦੇਸ਼ਕ ਮੰਗਲ ਉਚਾਰਨ ਕੀਤਾ ਹੈ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਵਾਰੀ ਵਰਤਿਆ। ਤਿੰਨਾਂ ਕਾਲਾਂ ਵਿੱਚ ਸੱਤ ਹੈ, ਤ੍ਰਈ ਕਾਲ ਆਬਾਦ ਤਵੰਗ ਸਰੂਪ ਹੈ, ਅਗਿਆਨਤਾ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ, ਪ੍ਰਸਾਦ ਕਿਰਪਾਲੂ ਹੈ, ਦਿਆਲੂ ਹੈ, ਉਹਦੀ ਕਿਰਪਾ ਦੁਆਰਾ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਕਿਰਪਾ ਦੁਆਰਾ ਬ੍ਰਹਮ ਦੇ ਨਾਲ ਅਸੀਂ ਅਭੇਦਤਾ ਨੂੰ ਪ੍ਰਾਪਤ ਹੁੰਦੇ ਹਾਂ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਅੰਮ੍ਰਿਤ ਬਚਨਾਂ ਦੀ ਬਖਸ਼ਿਸ਼ ਕਰ ਰਹੇ ਨੇ।
ਦੇਹ ਤੇਜਣ ਜੀ ਰਾਮ ਉਪਾਇਆ ਰਾਮ,
ਆਦਰਵਾਚੀ ਸ਼ਬਦ ਹੈ ਜੀ, ਕਹਿ ਰਹੇ ਨੇ ਗੁਰਦੇਵ ਪਾਤਸ਼ਾਹ ਜੀ ਇਹ ਦੇਹ ਤੇਜਣ, ਤੇਜਨ ਨਾਮ ਵੀ ਘੋੜੀ ਦਾ ਹੈ। ਇਹ ਸਰੀਰ ਰੂਪੀ ਘੋੜੀ ਕਿਸਨੇ ਪੈਦਾ ਕੀਤੀ ਹੈ? ਕਹਿੰਦੇ ਰਾਮ ਉਪਾਇਆ ਰਾਮ। ਹੇ ਭਾਈ, ਇਹ ਰਾਮ ਪਰਮੇਸ਼ਰ ਨੇ ਸਰੀਰ ਰੂਪੀ ਘੋੜੀ ਜਿਹੜੀ ਹੈ ਇਹ ਪੈਦਾ ਕੀਤੀ ਹੈ।
ਧਨ ਮਾਨਸ ਜਨਮ ਪੁੰਨ ਪਾਇਆ ਰਾਮ,
ਇਹ ਮਾਨਸ ਜਨਮ ਧਨ ਹੈ, ਇਹ ਮਾਨਸ ਜਨਮ ਧਨਤਾ ਦੇ ਯੋਗ ਹੈ। ਮਾਨਸ ਜਨਮ ਪ੍ਰਾਪਤ ਕਿਵੇਂ ਹੋਇਆ ਹੈ? ਕਹਿੰਦੇ ਪੁੰਨ ਪਾਇਆ ਰਾਮ, ਪੂਰਬਲੇ ਸ਼ੁਭ ਕਰਮਾਂ ਦੇ ਕਰਨ ਕਰਕੇ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਹੈ। ਵਾਸਤਵ ਦੇ ਵਿੱਚ ਵਿਦਵਾਨਾਂ ਨੇ ਆਪਣੇ ਆਪਣੇ ਵਿਚਾਰ ਵੱਖ ਵੱਖ ਪ੍ਰਗਟ ਕੀਤੇ ਨੇ ਅਤੇ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਵਿੱਚ ਸਾਨੂੰ ਇਹ ਬਖਸ਼ਿਸ਼ ਕਰਦੇ ਨੇ 84 ਲੱਖ ਜੋਨ ਉਪਾਈ ਮਾਨਸ ਕੌ ਪ੍ਰਭ ਦੀ ਵਡਿਆਈ। ਇਹ 84 ਲੱਖ ਜੋਨ ਪੈਦਾ ਕੀਤੀ ਹੈ ਪਰਮਾਤਮਾ ਨੇ, ਕੁਝ ਧਰਤੀ ਤੇ ਰਹਿਣ ਵਾਲੇ ਨੇ, ਕੁਝ ਆਕਾਸ਼ ਵਿੱਚ ਰਹਿਣ ਵਾਲੇ ਨੇ, ਕੁਝ ਪਾਤਾਲ ਵਿੱਚ ਪਾਣੀ ਵਿੱਚ ਰਹਿਣ ਵਾਲੇ ਨੇ। 42 ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਏ ਕਰੋ, 42 ਲੱਖ ਜੀਵ ਤਾਂ ਕਹਿੰਦੇ ਪਾਣੀ ਵਿੱਚ ਹੀ ਰਹਿਣ ਵਾਲੇ ਨੇ। ਇਹ ਪਰਮਾਤਮਾ ਨੇ ਵੱਡੇ ਪੁੰਨ ਵੱਡੇ ਕਰਮਾਂ ਕਰਕੇ ਸਾਨੂੰ ਜਨਮ ਬਖਸ਼ਿਸ਼ ਕੀਤਾ ਹੈ। ਇਹ ਪਹਿਲਾ ਜਨਮ ਨਹੀਂ ਹੈ ਸਾਡਾ। ਆਪ ਜੀ ਕਈ ਵਾਰੀ ਸਰਵਣ ਕਰਦੇ ਹੋ ਕਿ ਪੂਰਵ ਜਨਮ ਤੈਂ ਬਹੁਤ ਕਮਾਏ, ਇਹ ਜੀਵ ਪਹਿਲੋਂ ਵੀ ਤੂੰ ਬਹੁਤ ਸਾਰੇ ਜਨਮ ਕਮਾ ਚੁੱਕੇ ਹੈ, ਭੋਗ ਚੁੱਕੇ ਹੈ। ਪਾਤਸ਼ਾਹ ਜੀ ਕਿਹੜੇ ਜਨਮ ਭੋਗੇ ਨੇ ਪਹਿਲੋਂ ਅਸੀਂ? ਤੇ ਸਾਹਿਬ ਕਹਿੰਦੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਅਨੇਕਾਂ ਜਨਮ ਅਸੀਂ ਵੀ ਪਹਿਲੋਂ ਭੋਗ ਚੁੱਕੇ ਹਾਂ। ਵਿਦਵਾਨ ਕਹਿੰਦੇ ਨੇ ਇਹ ਜੋ ਬਨਸਪਤੀ ਇਹ ਵੀ ਜੀਵ ਹੈ, ਜਨਮ ਹੈ। ਪਹਾੜਾਂ ਨੂੰ ਵੀ ਇੱਕ ਜਨਮ ਕਿਹਾ ਗਿਆ ਹੈ। ਜਿਹੜੇ ਪਹਾੜ ਨੇ ਨਾ, ਇਹਨਾਂ ਵਿੱਚ ਵੀ ਜੀਵਨ ਹੈ। ਇਸ ਕਰਕੇ ਸਿਆਣੇ ਕਹਿੰਦੇ ਕੁਝ ਐਸੇ ਪਹਾੜ ਨੇ ਜਿਹੜੇ ਅਜੇ ਬਚਪਨ ਦੇ ਵਿੱਚ ਨੇ, ਕੁਝ ਜਵਾਨੀ ਵਿੱਚ ਨੇ ਅਤੇ ਕੁਝ ਬਿਰਧ ਅਵਸਥਾ ਵਿੱਚ ਆ ਗਏ ਨੇ। ਬਿਰਧ ਅਵਸਥਾ ਵਿੱਚ ਉਹ ਨੇ ਜਿਹੜੇ ਭੁਰਨੇ ਸ਼ੁਰੂ ਹੋ ਗਏ ਨੇ, ਭੁਰ ਭੁਰ ਕੇ ਉਹਨਾਂ ਦੀ ਮਿੱਟੀ ਬਣਦੀ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਪੰਥ ਰਤਨ ਵਿੱਦਿਆ ਮਾਰਤੰਡ ਇਹ ਕਿਹਾ ਕਰਦੇ ਸਨ ਕਿ ਮਨੁੱਖ ਦਾ ਜੀਵਨ ਜਿਹੜਾ ਇਹ ਪੱਥਰ ਤੋਂ ਸ਼ੁਰੂ ਹੋਇਆ ਹੈ, ਇਹਦੀ ਇੱਕ ਮੰਜ਼ਲ ਹੈ। ਇਹ ਮੰਜ਼ਲ ਪੱਥਰ ਤੋਂ ਸ਼ੁਰੂ ਹੋਈ ਅਤੇ ਭਗਵਾਨ ਤੱਕ ਕਿਸ ਨੇ ਪਹੁੰਚਣਾ, ਉਹਦੇ ਵਿੱਚ ਸਾਰੀ 84 ਲੱਖ ਜੂਨ ਆ ਜਾਂਦੀ ਹੈ। ਇਹ ਮਨੁੱਖਾ ਜਨਮ ਜਿਹੜਾ ਹੈ ਨਾ, ਇਸ ਨੂੰ ਕਹਿੰਦੇ ਇਹ ਤੇਰੀ ਅਵਸਰ, ਇਹ ਤੇਰੀ ਬਾਰ। ਇੱਕ ਤੈਨੂੰ ਸਮਾਂ ਮਿਲਿਆ ਹੈ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਾਕੀ ਜਿਹੜੇ ਜੀਵਨ ਨੇ ਨਾ, ਹੈ ਸਾਰੇ ਪਰਮਾਤਮਾ ਦੇ ਪੈਦਾ ਕੀਤੇ ਹੋਏ, ਪਰ ਪਰਮਾਤਮਾ ਨਾਲ ਅਭੇਦਤਾ ਕੇਵਲ ਤੇ ਕੇਵਲ ਮਨੁੱਖਾ ਜਨਮ ਦੇ ਵਿੱਚ ਹੀ ਹੈ, ਕਿਉਂਕਿ ਇਸ ਨੂੰ ਮਾਲਕ ਨੇ ਬੁੱਧ ਬਖਸ਼ਿਸ਼ ਕੀਤੀ ਹੈ। ਇਸੇ ਲਈ ਇਸ ਨੂੰ ਮਨੁੱਖ ਕਿਹਾ ਹੈ, ਇਸ ਨੂੰ ਬੁੱਧੀ ਬਖਸ਼ਿਸ਼ ਕੀਤੀ ਹੈ, ਇਸ ਨੂੰ ਹਿੱਤ ਅਨਹਿੱਤ ਦੀ ਵਿਚਾਰ ਬਖਸ਼ਿਸ਼ ਕੀਤੀ ਹੈ, ਇਸ ਨੂੰ ਬੁਰੇ ਭਲੇ ਦੀ ਸਮਝ ਬਖਸ਼ਿਸ਼ ਕੀਤੀ ਹੈ। ਅਗਰ ਜੇ ਇਸ ਮਨੁੱਖ ਨਹੀਂ ਸਮਝਦਾ, ਫਿਰ ਇਸ ਨੂੰ ਕਿਹਾ ਗਿਆ ਕਿ ਪਸ਼ੂ ਬਿਰਤੀ ਮਨੁੱਖ ਹੈ, ਇਹ ਇਨਸਾਨ ਨਹੀਂ। ਕੇਵਲ ਜਾਮਾ ਇਨਸਾਨ ਦਾ, ਇਹ ਤੇ ਪਸ਼ੂਆਂ ਦੇ ਵਿੱਚ ਵਿਚਰ ਰਿਹਾ ਹੈ। ਔਰ ਗੁਰੂ ਪਾਤਸ਼ਾਹ ਨੇ ਤੇ ਪਸ਼ੂਆਂ ਤੋਂ ਵੀ ਇਸ ਨੂੰ ਮਾੜਾ ਕਹਿ ਦਿੱਤਾ। ਇਸ ਲਈ ਗੁਰਦੇਵ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਧਨ ਮਾਨਸ ਜਨਮ, ਇਹ ਮਨੁੱਖਾ ਜਨਮ ਧਨ ਹੈ। 84 ਲੱਖ ਭ੍ਰਮਤਿਆਂ ਦੁਰਲੱਭ ਜਨਮ ਅਬ ਪਾਇਓ ਏ, 84 ਲੱਖ ਜੂਨ ਦੇ ਵਿੱਚ ਭ੍ਰਮਦਿਆਂ ਹੋਇਆਂ ਇਹ ਮਨੁੱਖਾ ਜਨਮ ਦੁਰਲੱਭ ਹੈ, ਮਾਨਸ ਜਨਮ ਦੁਰਲੱਭ ਹੈ। ਹੋਏ ਨਾ ਬਾਰੇ ਬਾਰ, ਬਾਰ ਬਾਰ ਨਹੀਂ ਮਿਲੇਗਾ। ਮਾਨਸ ਜਨਮ ਦੁਰਲੰਭ ਗੁਰਮੁਖ ਪਾਇਆ, ਫਿਰ ਮਿਲਿਆ ਕਿਵੇਂ ਹੈ? ਗੁਰੂ ਦੀ ਕਿਰਪਾ ਦੁਆਰਾ ਮਿਲੇ। ਮਾਤਾ ਪਿਤਾ ਇੱਕ ਜ਼ਰੀਆ ਹੈ, ਪਰ ਇਹ ਮਾਲਕ ਦੀ ਬਖਸ਼ਿਸ਼ ਦੇ ਨਾਲ ਸਾਨੂੰ ਇਹ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਹੈ। ਹੁਣ ਇਹ ਸਰੀਰ ਰੂਪੀ ਘੋੜੀ ਹੈ ਤੇ ਸਰੀਰ ਰੂਪੀ ਘੋੜੀ ਦਾ ਅਲੰਕਾਰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਰੂਪਕ ਅਲੰਕਾਰ ਹੈ। ਜਿਸ ਤਰ੍ਹਾਂ ਅਸੀਂ ਸੰਸਾਰ ਦੇ ਵਿੱਚ ਵਿਚਰਨ ਵਾਲੇ ਦੇਖਦੇ ਹਾਂ ਨਾ, ਘੋੜੀ ਜਿਹੜਾ ਹੈ ਨਾ ਜਾਨਵਰ, ਇਹ ਸਾਰਿਆਂ ਤੋਂ ਉੱਤਮ ਮੰਨਿਆ ਗਿਆ ਔਰ ਬਹੁਤ ਸਿਆਣਾ ਮੰਨਿਆ ਗਿਆ, ਬਹੁਤ ਵਫਾਦਾਰ ਮੰਨਿਆ ਗਿਆ। ਮਾਲਕ ਨੇ ਵੀ ਸਾਡੇ 'ਤੇ ਭਰੋਸਾ ਕੀਤਾ ਹੈ, ਪਰਮੇਸ਼ਰ ਨੇ ਵੀ ਸਾਨੂੰ ਆਪਣਾ ਵਫਾਦਾਰ ਬਣਾਇਆ ਹੈ। ਇਹ ਵੱਖਰੀ ਗੱਲਬਾਤ ਹੈ ਕਿ ਤਿਫਲ ਦਿਮਾਗੀ ਦੇ ਕਾਰਨ ਅਸੀਂ ਉਸ ਮਾਲਕ ਦੇ ਵਫਾਦਾਰ ਨਹੀਂ ਰਹੇ। ਜਿਸ ਤਰ੍ਹਾਂ ਇਹ ਪ੍ਰਤੱਖ ਰੂਪ ਦੇ ਵਿੱਚ ਜੀਵ ਅਤੇ ਇਸਤਰੀ ਹੈ, ਇੱਕ ਲੜਕਾ ਇੱਕ ਲੜਕੀ ਹੈ। ਲੜਕਾ ਜਦੋਂ ਲੜਕੀ ਦੇ ਘਰ ਵਿੱਚ ਉਸਨੂੰ ਵਿਆਹੁਣ ਵਾਸਤੇ ਜਾਂਦਾ ਹੈ ਨਾ, ਤੇ ਉਸ ਸਮੇਂ ਘੋੜੀਆਂ ਦਾ ਗਾਇਨ ਕੀਤਾ ਜਾਂਦਾ ਜੋ ਸਾਡੀ ਇਹ ਪੁਰਾਣਕ ਰੀਤੀਆਂ ਦੇ ਅਨੁਸਾਰ ਚੱਲਦਾ। ਹੁਣ ਤੇ ਖਰ ਖਤਮ ਹੋ ਗਈ ਆ, ਹੁਣ ਤੇ ਲੱਚਰ ਗੀਤ ਗਾਣਿਆਂ ਨੇ ਸਾਰੀ ਥਾਂ ਲੈ ਲਈ। ਧਾਰਮਿਕ ਕਾਰਜਾਂ ਦੇ ਵਿੱਚ ਵੀ ਲੱਚਰ ਗੀਤ ਗਾਣੇ ਗਾਇਨ ਕੀਤੇ ਜਾਂਦੇ ਨੇ। ਇੱਥੋਂ ਤੱਕ ਸਾਡੀ ਸੋਚ ਨਿਗਰ ਗਈ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਲਿਜਾਣ ਲੱਗੇ, ਦੇਖਦੇ ਨਹੀਂ ਕਿ ਕਿੱਥੇ ਲਿਜਾਣਾ ਅਤੇ ਕਿੱਥੇ ਨਹੀਂ ਲਿਜਾਣਾ। ਅਸੀਂ ਆਪਣੇ ਗੁਰੂ ਨੂੰ ਵੀ ਉੱਥੇ ਲੈ ਜਾਂਦੇ ਜਿੱਥੇ ਮਨੁੱਖ ਨੂੰ ਵੀ ਜਾਣ ਤੋਂ ਮਨਾ ਹੀ ਹੈ। ਲੜਕਾ ਜਦੋਂ ਲੜਕੀ ਨੂੰ ਵਿਆਹੁਣ ਵਾਸਤੇ ਉਹਦੇ ਘਰ ਵਿੱਚ ਜਾਂਦਾ ਹੈ ਨਾ, ਤੇ ਪੁਰਾਤਨ ਇਹ ਬਣੀ ਹੋਈ ਮਰਿਆਦਾ ਦੇ ਅਨੁਸਾਰ ਉਦੋਂ ਘੋੜੀ 'ਤੇ ਸਵਾਰ ਹੋ ਕੇ ਜਾਂਦਾ। ਉਸ ਦੀਆਂ ਭੈਣਾਂ, ਉਸ ਦੇ ਸੰਬੰਧੀ ਕੁਟੰਬੀ ਜੋ ਬੀਬੀਆਂ ਨੇ, ਉਹ ਘੋੜੀਆਂ ਦੇ ਗੀਤ ਗਾਇਨ ਕਰਦੀਆਂ ਨੇ, ਖੁਸ਼ੀਆਂ ਦੇ ਗੀਤ ਗਾਇਨ ਕਰਦੀਆਂ ਨੇ। ਖੁਸ਼ੀਆਂ ਦੇ ਗੀਤ ਗਾਉਂਦਿਆਂ ਹੋਇਆਂ ਉਸਨੂੰ ਰੁਖਸਤ ਕੀਤਾ ਜਾਂਦਾ, ਅਤੇ ਜੋ ਲਾੜਾ ਬੱਚਾ ਹੈ ਨਾ, ਘੋੜੀ ਦੇ ਉੱਤੇ ਚੜ੍ਹ ਕੇ ਆਪਣੇ ਸਹੁਰੇ ਪਰਿਵਾਰ ਵਿੱਚ ਜਾਂਦਾ। ਇਸੇ ਤਰ੍ਹਾਂ ਅਸੀਂ ਜਿਤਨੇ ਵੀ ਜੀਵ ਹਨ, ਅਸੀਂ ਇਸਤਰੀਆਂ ਰੂਪ ਹਨ। ਸਾਡਾ ਪਤੀ ਪਰਮੇਸ਼ਰ ਹੈ, ਉਸ ਪਰਮੇਸ਼ਰ ਨੇ ਸਾਨੂੰ ਪ੍ਰਣਾਉਣਾ ਵਿਆਹੁਣਾ, ਅਤੇ ਸਾਧਨ ਕੀ ਹੈ? ਇਹ ਜੀਵਨ ਹੈ। ਇਸ ਜੀਵਨ ਦੇ ਰਾਹੀਂ ਪਤੀ ਪਰਮੇਸ਼ਰ ਨਾਲ ਸਾਡੀ ਅਭੇਦਤਾ ਹੋ ਸਕਦੀ ਹੈ, ਕਿਉਂਕਿ ਠਾਕੁਰ ਏਕ ਸਬਾਈ ਨਾਰ, ਬਾਕੀ ਤਾਂ ਸਭ ਇਸਤਰੀਆਂ ਰੂਪ ਨੇ, ਪਰਮੇਸ਼ਰ ਇੱਕ ਪਤੀ ਹੈ। ਇਸਤਰੀ ਦੀ ਸੋਭਾ ਤਾਂ ਹੀ ਬਣਦੀ ਹੈ ਜੋ ਉਸਨੇ ਪਤੀ ਦੀ ਪ੍ਰਾਪਤੀ ਕੀਤੀ ਹੈ। ਇਸਤਰੀ ਰੂਪ ਚੇਰੀ ਕੀ ਨਿਆਈ, ਸੋਭ ਨਹੀਂ ਬਿਨ ਭਰਤਾ ਰੇ, ਪਤੀ ਤੋਂ ਬਿਨਾਂ ਸ਼ੋਭਾ ਨਹੀਂ ਹੈ। ਇਸੇ ਤਰ੍ਹਾਂ ਜੀਵ ਦੀ ਸ਼ੋਭਾ ਪਤੀ ਪਰਮਾਤਮਾ ਦੇ ਨਾਲ ਜੁੜ ਕੇ ਹੈ। ਸਿੱਖ ਦੀ ਸ਼ੋਭਾ ਬਣਦੀ ਹੈ ਜਦੋਂ ਆਪਣੇ ਮਾਲਕ ਨਾਲ ਜੁੜ ਜਾਂਦਾ ਹੈ, ਬਾਣੀ ਤੇ ਬਾਣੀ ਦਾ ਧਾਰਨੀ ਹੋ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਂਦਾ, ਉਦੋਂ ਉਸ ਦੀ ਸ਼ੋਭਾ ਬਣਦੀ ਹੈ। ਪਰ ਇਹ ਜਿਹੜਾ ਜੀਵਨ ਹੈ ਜਿਸ ਨੂੰ ਸਤਿਗੁਰਾਂ ਨੇ ਘੋੜੀ ਕਿਹਾ ਹੈ, ਇਹ ਪ੍ਰਾਪਤ ਕਿਵੇਂ ਹੁੰਦਾ? ਪੁੰਨ ਪਾਇਆ ਰਾਮ, ਪੁੰਨ ਕਰਮਾਂ ਕਰਕੇ, ਵੱਡੇ ਭਾਗਾਂ ਕਰਕੇ ਇਸ ਮਨੁੱਖਾ ਜਨਮ ਦੀ ਪ੍ਰਾਪਤੀ ਹੁੰਦੀ। ਵੱਡੇ ਭਾਗ ਮਾਨੁੱਖ ਦੇ ਪਾਈ ਹੈ, ਇਹ ਮਨੁੱਖਾ ਦੇ ਵੱਡੇ ਭਾਗਾਂ ਕਰਕੇ ਪ੍ਰਾਪਤ ਕੀਤੀ ਹੈ। ਸਿਨਮੇ ਵੇਖਣ ਵਾਸਤੇ ਪ੍ਰਾਪਤ ਹੋਈ ਹੈ, ਨਸ਼ਿਆਂ ਦੀ ਵਰਤੋਂ ਕਰਨ ਵਾਸਤੇ ਜਾਂ ਕੁਸੰਗਤ ਵਿੱਚ ਜਾਣ ਵਾਸਤੇ, ਕਾਹਦੇ ਵਾਸਤੇ ਮਿਲੀ ਹੈ? ਪਾਤਸ਼ਾਹ ਜੀ ਸਾਨੂੰ ਸੋਝੀ ਬਖਸ਼ਿਸ਼ ਕਰਦੇ ਨੇ, ਵੱਡੇ ਭਾਗ ਮਾਨੁੱਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ, ਹੇ ਮੇਰੇ ਰਾਜਾ ਰਾਮ ਰੂਪ ਪ੍ਰਭੂ, ਮੈਨੂੰ ਬਖਸ਼ਿਸ਼ ਕਰ, ਦਰਸ਼ਨ ਬਖਸ਼ਿਸ਼ ਕਰ ਦੇ, ਆਪਣੇ ਸਰੂਪ ਦੀ ਪ੍ਰਾਪਤੀ ਹੋ ਜਾਏ। ਤੇ ਗੁਰੂ ਦੇ ਦਰਸ਼ਨ ਗੁਰੂ ਕੀ ਸੰਗਤ ਵਿੱਚੋਂ ਹੁੰਦੇ ਨੇ, ਕਿਸੇ ਪਹਾੜਾਂ ਵਿੱਚ ਨਹੀਂ, ਕਿਸੇ ਕੰਦਰਾਂ ਵਿੱਚ ਨਹੀਂ, ਕਿਸੇ ਜੰਗਲਾਂ ਵਿੱਚ ਨਹੀਂ। ਕਾਹੇ ਰੇ ਬਨ ਖੋਜਣ ਜਾਈ, ਸਰਬਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਪੋਹਪ ਮੱਧ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਆਪਣੇ ਅੰਦਰੋਂ ਖੋਜ ਕਰਨੀ ਹੈ ਉਸ ਮਾਲਕ ਦੀ, ਉਸ ਪ੍ਰਭੂ ਦੀ ਖੋਜ ਕਰਨੀ, ਸਾਡੇ ਅੰਦਰ ਬੈਠਾ ਹੋਇਆ। ਇੱਕ ਭਗਤ ਭੀਖਾ ਜੀ ਹੋਏ ਨੇ, ਉਹਨਾਂ ਨੇ ਆਪਣੇ ਖਿਆਲਾਤ ਪ੍ਰਗਟ ਕੀਤੇ ਨੇ। ਉਹ ਕਹਿੰਦੇ, ਭੀਖਾ ਭੁੱਖਾ ਕੋ ਨਹੀਂ, ਸਭ ਕੀ ਗਠੜੀ ਲਾਲ, ਗਾਂਠ ਖੋਲ ਨਾ ਜਾਣਿਓ ਤਾਂ ਤੇ ਪਇਓ ਕੰਗਾਲ। ਭਗਤ ਭੀਖਾ ਜੀ ਕਹਿੰਦੇ ਭੁੱਖਾ ਕੋਈ ਵੀ ਨਹੀਂ ਹੈ, ਸਾਰਿਆਂ ਦੀ ਗੰਢ ਵਿੱਚ ਲਾਲ ਹੈ, ਲਾਲ ਬੜਾ ਕੀਮਤੀ ਹੁੰਦਾ ਹੈ ਲਾਲ। ਪਰ ਬੜੇ ਅਫਸੋਸ ਦੀ ਗੱਲ, ਕਹਿੰਦੇ ਉਹ ਗੰਢ ਹੀ ਖੋਲਣੀ ਨਹੀਂ ਆਈ ਇਸ ਨੂੰ। ਜਿਸ ਪੱਲੇ ਵਿੱਚ ਲਾਲ ਬੰਨਿਆ ਹੋਇਆ ਨਾ, ਉਸ ਪੱਲੇ ਦੀ ਗੰਢ ਹੀ ਨਹੀਂ ਖੋਲ ਸਕਿਆ, ਇਸ ਕਰਕੇ ਕੰਗਾਲ ਹੈ, ਥਾਂ ਥਾਂ ਦੇ ਉੱਤੇ ਭਟਕਦਾ ਹੈ। ਲਾਲ ਕੀ ਹੈ? ਉਹ ਹੈ ਪਰਮਾਤਮਾ ਦਾ ਨਾਮ, ਪ੍ਰਭੂ ਦਾ ਨਾਮ। ਹੀਰਾ ਲਾਲ ਅਮੋਲ ਰਤਨ ਹੈ, ਇਹ ਮਾਲਕ ਦਾ ਪਰਮੇਸ਼ਰ ਦਾ ਨਾਮ ਹੀ ਹੀਰੇ ਨੇ, ਰਤਨ ਨੇ, ਅਮੋਲਕ ਲਾਲ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ ਮਰਦਾਨੇ ਨੂੰ, ਮਰਦਾਨਿਆਂ ਇਹ ਲਾਲ ਲੈ ਜਾ, ਬਾਜ਼ਾਰ ਵਿੱਚੋਂ ਜਾ ਕੇ ਕੁਝ ਸ਼ੱਕ ਲਾਏ ਦੇਣਾ। ਪਰ ਜਿਨ੍ਹਾਂ ਨੂੰ ਸਮਝ ਨਹੀਂ ਸੀ ਨਾ, ਉਹਨਾਂ ਨੇ ਉਸ ਦੀ ਕੀਮਤ ਬਹੁਤ ਤੁੱਛ ਕੀਮਤ ਕਹੀ। ਕਿਸੇ ਨੇ ਕਿਹਾ ਥੋੜ੍ਹੀ ਜਿਹੀ ਮਠਿਆਈ ਦੇ ਦਿੰਦੇ ਹਾਂ, ਕਿਸੇ ਨੇ ਕਿਹਾ ਤੈਨੂੰ ਕੋਈ ਕੱਪੜਾ ਦੇ ਦਿੰਦੇ ਹਾਂ, ਕਿਸੇ ਨੇ ਕਿਹਾ ਤੈਨੂੰ ਇੱਕ ਪ੍ਰਸ਼ਾਦਾ ਦੇ ਦਿੰਦੇ ਹਾਂ। ਪਰ ਮਰਦਾਨਾ ਸੋਚਦਾ ਮੇਰੇ ਮਾਲਕ ਨੇ ਤੇ ਕਿਹਾ ਸੀ ਬੜਾ ਕੀਮਤੀ ਹੈ, ਇਹ ਤੇ ਕੋਈ ਵੀ ਕੀਮਤ ਨਹੀਂ ਦੇ ਰਿਹਾ ਇਸਦੀ। ਕੋਈ ਦੋ ਪ੍ਰਸ਼ਾਦੇ ਦੀ ਗੱਲ ਕਰਦਾ, ਕੋਈ ਪਾਈਏ ਮਠਿਆਈ ਦੀ ਗੱਲ ਕਰਦਾ, ਕੋਈ ਗਜ ਕੱਪੜਾ ਦੇ ਰਿਹਾ। ਅੱਗੇ ਚਲੇ ਗਏ ਸਾਲਸ ਰਾਏ ਜੌਹਰੀ, ਉਹਦੀ ਦੁਕਾਨ ਦੇ ਅੱਗੋਂ ਲੰਘ ਰਿਹਾ ਤੇ ਜੌਹਰੀ ਦੀ ਨਜ਼ਰ ਪੈ ਗਈ, ਪੱਲੇ ਵਿੱਚ ਲਾਲ ਹੈ ਤੇ ਉਸ ਪੱਲੇ ਵਿੱਚੋਂ ਹੀ ਲਾਲ ਨੂੰ ਉਸਨੇ ਨਿਹਾਲ ਲਿਆ, ਆਵਾਜ਼ ਦਿੱਤੀ, ਦੁਕਾਨ ਤੇ ਬਿਠਾਇਆ। ਕਹਿਣ ਲੱਗਿਆ ਕੁਝ ਵੇਚਣ ਵਾਸਤੇ ਆਇਆ? ਹਾਂਜੀ ਮੇਰੇ ਪਾਸ ਹੈ। ਕੀ ਹੈ ਮੇਰੇ ਪਾਸ? ਲਾਲ ਹੈ। ਦਰਸ਼ਨ ਕੀਤੇ ਤੇ ਸਾਲਸ ਰਾਏ ਜੌਹਰੀ ਨੇ 100 ਰੁਪਈਆ, ਉਹਨਾਂ ਸਮਿਆਂ ਵਿੱਚ 100 ਰੁਪਈਏ ਦੀ 100 ਰੁਪਈਏ ਦੀ ਗੁੱਥਲੀ ਕੱਢ ਕੇ ਭੇਟਾ ਰੱਖ ਦਿੱਤੀ। ਪਾਈਏ ਦੀ ਕੀਮਤ ਕੋਈ ਨਹੀਂ ਹੈ, ਦਰਸ਼ਨ ਭੇਟਾ ਹੈ। ਖੈਰ ਮੈਂ ਇਸ ਪਾਸੇ ਨਾ ਜਾਵਾਂ, ਸ਼ਬਦ ਵੱਡਾ ਹੈ। ਸਾਡੇ ਪਾਸ ਵੀ ਲਾਲ ਹੈ ਪਰ ਸਾਨੂੰ ਉਹਦੀ ਸਮਝ ਨਹੀਂ ਆਈ, ਸਾਨੂੰ ਗੰਢ ਖੋਲਣੀ ਨਹੀਂ ਆਈ। ਤੇ ਗੰਢ ਖੋਲਣ ਵਾਸਤੇ ਅਸੀਂ ਉਹਨਾਂ ਦੇ ਪਾਸ ਜਾਂਦੇ ਹਾਂ ਜਿਹੜੇ ਆਪ ਅੱਖਾਂ ਤੋਂ ਅੰਨੇ ਨੇ, ਜਿਨ੍ਹਾਂ ਨੂੰ ਇਸ ਦੀ ਸਮਝ ਹੀ ਨਹੀਂ। ਦੇਹਧਾਰੀ ਗੁਰੂ ਜਿਹੜੇ ਆਪ ਇਸ ਨਾਮ ਰੂਪੀ ਲਾਲ ਤੋਂ ਵੀ ਹੋਣੇ ਨੇ, ਤੇ ਅਸੀਂ ਉਹਨਾਂ ਦੇ ਕੋਲ ਜਾ ਕੇ ਕਹਿੰਦੇ ਸਾਨੂੰ ਮੰਤਰ ਦਿਓ ਜੀ, ਗੁਰੂ ਕਿਰਪਾ ਕਰੇ। ਗੁਰਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ, ਕਿਆਗ ਬੱਗ ਬੱਪੜਾ ਛੱਪੜੀ ਨਹਾਏ, ਕੀਚੜ ਡੁੱਬੇ ਮੈਲ ਨਾ ਜਾਏ। ਗੁਰੂ ਸਾਡੇ ਪਾਸ ਹੈ, ਗੁਰੂ ਰਾਜ ਸਾਗਰ ਹੈ, ਰਤਨਾਂ ਦਾ ਭਰਪੂਰ ਹੈ, ਪਰ ਅਸੀਂ ਤੇ ਸਾਗਰ ਦੇ ਨਜ਼ਦੀਕ ਹੀ ਨਹੀਂ ਆਉਂਦੇ ਹਾਂ, ਅਸੀਂ ਤੇ ਪਾਸ ਹੀ ਨਹੀਂ ਆਉਣਾ ਚਾਹੁੰਦੇ। ਅਸੀਂ ਤੇ ਪੋਖਰ ਪੋਖਰ ਢੂੰਡਤੇ ਕਿਸੂ ਨੂੰ ਆਇਓ ਹਾਥ, ਛੱਪੜਾਂ ਦੇ ਵਿੱਚ ਹੱਥ ਮਾਰਦੇ। ਇਹ ਮਾਨਸ ਜਨਮ ਬਹੁਤ ਵੱਡੇ ਭਾਗਾਂ ਕਰਕੇ ਪ੍ਰਾਪਤ ਹੋਇਆ।
ਮਾਨਸ ਜਨਮ ਵੱਡ ਪੁੰਨੇ ਪਾਇਆ, ਦੇਹ ਸੋ ਕੰਚਨ ਚੰਗੜੀਆ।
ਇਹ ਮਾਨਸ ਜਨਮ ਵੱਡੇ ਪੁੰਨ ਪਾ ਪੁੰਨ ਕਰਮਾਂ ਕਰਕੇ ਪ੍ਰਾਪਤ ਹੋਇਆ, ਪ੍ਰਾਪਤ ਤੇ ਕਰ ਲਿਆ। ਦੇਹ ਸੋ ਕੰਚਨ ਚੰਗੜੀਆ, ਉਹਨਾਂ ਦੀ ਦੇਹ, ਉਹਨਾਂ ਦਾ ਸਰੀਰ ਉਹ ਚੰਗਾ ਹੈ, ਕੀਮਤੀ ਹੈ, ਕੰਚਨ ਵਰਗਾ ਹੈ। ਉਹਨਾਂ ਦਾ ਜੀਵਨ ਸੁੰਦਰ ਹੈ। ਕਿਨ੍ਹਾਂ ਦਾ?
ਗੁਰਮੁਖ ਰੰਗ ਚਲੂਲਾ ਪਾਵੈ, ਹਰ 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 ਨਵ ਰੰਗੜੀਆ।
ਜਿਨ੍ਹਾਂ ਨੇ ਗੁਰੂ ਦੇ ਦੁਆਰਾ, ਗੁਰੂ ਦੇ ਰਾਹੀਂ, ਗੁਰੂ ਕੀ ਸੰਗਤ ਵਿੱਚ ਆ ਕੇ, ਜਿਵੇਂ ਆਪ ਗੁਰੂ ਕੀ ਹਜ਼ੂਰੀ ਵਿੱਚ ਸਜ ਬੈਠੇ ਹੋ ਨਾ, ਰੰਗ ਚਲੂਲਾ ਪਾਵੈ, ਇਹ ਰੰਗ ਪ੍ਰੇਮ ਹੈ, ਇਹ ਨਾਮ ਹੈ, ਇਹ ਪ੍ਰੇਮ ਦਾ ਚੋਚੂਆ ਰੰਗ, ਉਹ ਰੰਗ ਜਿਸ ਨੂੰ ਕੋਈ ਦਾਗ ਨਹੀਂ ਲੱਗਦਾ।
ਮਜੀਠ ਦਾ ਰੰਗ ਜਿਸ ਨੂੰ ਕੋਈ ਦਾਗ ਨਹੀਂ ਲੱਗਦਾ, ਜੋ ਪੱਕਾ ਰੰਗ ਹੈ, ਇਹ ਨਾਮ ਦਾ ਰੰਗ ਪੱਕਾ ਹੈ, ਮਾਇਆ ਦਾ ਰੰਗ ਕੱਚਾ ਹੈ। ਕੱਚਾ ਰੰਗ ਕੁਸੁੰਭ ਕਾ ਛੋੜਿਆ ਦਿਨ ਚਾਰ ਜੀਓ। ਕੁਸੁੰਭੇ ਦਾ ਰੰਗ ਬੜਾ ਸੁੰਦਰ ਹੁੰਦਾ ਹੈ, ਬੜਾ ਪ੍ਰਭਾਵਿਤ ਕਰਦਾ ਹੈ, ਪਰ ਬਹੁਤ ਛੇਤੀ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਪਦਾਰਥਾਂ ਦਾ ਰੰਗ ਹੈ, ਮਾਇਆ ਦਾ ਰੰਗ ਹੈ, ਬਹੁਤ ਪ੍ਰਭਾਵਿਤ ਕਰਦਾ ਸਾਨੂੰ, ਪਰ ਉਹ ਥੋੜ੍ਹੇ ਦਿਨਾਂ ਦਾ ਹੈ। ਇਸ ਜਾਂਦੇ ਬਿਲਮ ਨਾ ਹੋਈ, ਜਾਣ ਲੱਗਿਆਂ ਦੇਰੀ ਨਹੀਂ ਲੱਗਦੀ ਹੈ। ਉਹਨਾਂ ਦਾ ਸਰੀਰ ਸੁੰਦਰ ਰੰਗ ਹੈ, ਕੰਚਨ ਵਰਗਾ ਹੈ, ਜਿਨ੍ਹਾਂ ਨੇ ਗੁਰੂ ਦੁਆਰਾ ਪ੍ਰੇਮ ਰੂਪੀ ਰੰਗ ਨੂੰ ਪ੍ਰਾਪਤ ਕਰ ਲਿਆ। ਫਿਰ ਕੀ ਹੋਇਆ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹਰ 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 ਨਵ ਰੰਗੜੀਆ। ਉਹ ਹਰੀ ਪ੍ਰਭੂ ਪਰਮਾਤਮਾ ਦੇ ਰਾਹੀਂ, ਹਰੀ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰਕੇ ਹਰੇ ਭਰੇ ਰੰਗ ਵਰਗੇ ਹੁੰਦੇ, ਨਵੇਂ ਰੰਗ ਵਰਗੇ ਹੁੰਦੇ ਨੇ। ਜਿਵੇਂ ਹਮੇਸ਼ਾ ਹੀ ਤਰੋ ਤਾਜ਼ਾ ਰੰਗ ਹੁੰਦਾ, ਜਦੋਂ ਵੀ ਦੇਖਦੇ ਉਦੋਂ ਹੀ ਉਹ ਸੁੰਦਰ ਲੱਗਦਾ, ਨਵਾਂ ਰੰਗ ਲੱਗਦਾ ਹੈ।
ਇਹ ਦੇਹ ਸੋਬੰਕੀ ਜਿਤ ਹਰ ਜਾਪੀ, ਹਰ ਹਰ ਨਾਮ ਸੁਹਾਵੀਆ।
ਇਹ ਦੇਹ ਸਰੀਰ ਜਿਹੜਾ ਹੈ ਨਾ, ਬਹੁਤ ਸੁੰਦਰ ਹੈ। ਜਿਵੇਂ ਘੋੜਾ ਸੁੰਦਰ ਹੁੰਦਾ ਹੈ ਨਾ, ਇਸੇ ਤਰ੍ਹਾਂ ਸਰੀਰ ਰੂਪੀ ਘੋੜਾ ਜਾਂ ਘੋੜੀ ਕਹਿ ਲਓ, ਬਾਂਕੀ ਬਹੁਤ ਸੁੰਦਰ ਹੈ। ਕਿਵੇਂ ਸੁੰਦਰ ਹੋਈ? ਜਿਤ ਹਰ ਜਾਪੀ, ਜਿਸ ਨੇ ਹਰੀ ਪਰਮਾਤਮਾ ਨੂੰ ਜਪਿਆ, ਵਾਹਿਗੁਰੂ ਵਾਹਿਗੁਰੂ ਜਪਿਆ, ਜਪਣ ਕਰਕੇ ਉਹਦਾ ਸਰੀਰ ਸੁੰਦਰ ਬਣ ਗਿਆ। ਕੋਈ ਚਮੜੀ ਕਰਕੇ ਸੁੰਦਰ ਨਹੀਂ ਹੈ, ਸੇਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ, ਹਰ ਤਨ ਜਿਨੀ ਸੰਜਿਆ, ਸੇਈ ਗੰਭੀਰ ਅਪਾਰ ਜੀਓ। ਸੁੰਦਰ ਉਹ ਨੇ ਜੋ ਸੰਗਤ ਵਿੱਚ ਆਉਂਦੇ ਨੇ, ਜੋ ਸੰਗਤ ਵਿੱਚ ਬੈਠਦੇ ਨੇ ਨਾ, ਉਹ ਸੁੰਦਰ ਨੇ। ਕੋਈ ਤਨ ਕਰਕੇ ਸੁੰਦਰ ਨਹੀਂ ਹੈ, ਮਨ ਦੀ ਸੁੰਦਰਤਾ ਚਾਹੀਦੀ ਹੈ, ਤੇ ਮਨ ਦੀ ਸੁੰਦਰਤਾ ਜਿਹੜੀ ਹੈ ਨਾ, ਇਹ ਨਾਮ ਦੇ ਨਾਲ ਬਣਨੀ ਹੈ, ਨਾਮ ਦੇ ਨਾਲ ਰੰਗ ਨੇ ਨਿਖਰਨਾ ਹੈ। ਇਸ ਲਈ ਸਾਹਿਬ ਕਹਿੰਦੇ ਨੇ, ਬਖਸ਼ਿਸ਼ ਕਰਦੇ ਨੇ, ਜਿਨ੍ਹਾਂ ਨੇ ਹਰੀ ਪਰਮਾਤਮਾ ਨੂੰ ਜਾਪੀ ਜਪ ਲਿਆ, ਹਰ ਨਾਮ ਸੁਹਾਵੀ ਆ, ਹਰੀ ਪਰਮਾਤਮਾ ਦਾ ਨਾਮ ਉਹਨਾਂ ਨੂੰ ਸ਼ੋਭ ਨੀਕ ਕਰ ਦਿੰਦਾ ਹੈ, ਨਾਮ ਦੇ ਨਾਲ ਉਹ ਜੁੜ ਕੇ ਸੁਹਾਵੇ ਹੋ ਜਾਂਦੇ ਨੇ।
ਵੱਡ ਭਾਗੀ ਪਾਈ ਨਾਮ ਸਿਖਾਈ, ਜਨ ਨਾਨਕ ਰਾਮ ਉਪਾਈਆ।
ਵੱਡੇ ਭਾਗਾਂ ਕਰਕੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕੀਤੀ, ਨਾਮ ਉਹਨਾਂ ਦੇ ਸਿਖਾਈ ਸੰਗੀ ਹੋ ਗਏ, ਉਹਨਾਂ ਨੇ ਨਾਮ ਨੂੰ ਆਪਣਾ ਮਿੱਤਰ ਬਣਾ ਲਿਆ, ਨਾਮ ਨੂੰ ਆਪਣਾ ਸਖਾ ਬਣਾ ਲਿਆ ਉਹਨਾਂ ਨੇ, ਜਿਸ ਕਰਕੇ ਨਾਨਕ ਰਾਮ ਉਪਾਈਆ। ਹੇ ਨਾਨਕ, ਰਾਮ ਪ੍ਰਭੂ ਪਰਮਾਤਮਾ ਨੇ ਇਸ ਨੂੰ ਉਪਾਈਆ ਪੈਦਾ ਕੀਤਾ ਹੈ।
ਦੇਹ ਪਾਵੋ ਜੀਨਾ ਬੁੱਝ ਚੰਗਾ ਰਾਮ।
ਘੋੜੀ ਜਿਹੜੀ ਹੈ ਨਾ, ਉਹਦੇ ਤੇ ਸਵਾਰੀ ਕਰਨੀ ਹੋਵੇ, ਅਲਾਣੀ ਘੋੜੀ ਤੇ ਸਵਾਰੀ ਨਹੀਂ ਹੁੰਦੀ। ਕੋਈ 10-2-4 ਫਰਡਾਂਗ ਜਾਣਾ ਤੇ ਵੱਖਰੀ ਗੱਲ ਹੈ, ਜਦੋਂ ਕਿਸੇ ਮੰਜ਼ਿਲ ਤੇ ਪਹੁੰਚਣਾ ਹੈ ਨਾ, ਤੇ ਉਸ ਅਲਾਣੀ ਘੋੜੀ ਤੇ ਸਵਾਰ ਨਹੀਂ ਬੈਠਦਾ, ਉਸ ਨੂੰ ਪਹਿਲਾਂ ਤਿਆਰ ਕਰਦਾ, ਕਾਠੀ ਪਾਉਂਦਾ ਉਹਦੇ ਉੱਤੇ। ਇੱਥੇ ਗੁਰਦੇਵ ਪਾਤਸ਼ਾਹ ਨੇ ਇਹ ਦੇਹ ਪਾਵੋ ਜੀਨ ਬੁੱਝ ਚੰਗਾ ਰਾਮ, ਇਹ ਦੇਹ ਸਰੀਰ ਜਿਹੜਾ ਹੈ ਨਾ, ਸਰੀਰ ਰੂਪੀ ਘੋੜੀ ਉੱਤੇ ਕਾਠੀ ਪਾਉਣੀ ਹੈ। ਹੁਣ ਕਾਠੀ ਕਿਹੜੀ ਪਾਉਣੀ ਹੈ? ਨਾਮ ਦੀ ਕਾਠੀ ਪਾਉਣੀ ਹੈ। ਇਹ ਸਰੀਰ ਰੂਪੀ ਘੋੜੀ ਦੇ ਉੱਤੇ ਨਾਮ ਰੂਪੀ ਕਾਠੀ ਪਾਉਣੀ ਹੈ, ਪਰਮਾਤਮਾ ਦਾ ਨਾਮ ਜਪਣਾ ਹੈ। ਆਪਣੇ ਆਪਣੇ ਧਰਮ ਦੇ ਅਨੁਸਾਰ ਕੋਈ ਵੀ ਜਪ ਲੈ, ਸਾਰੇ ਪਰਮੇਸ਼ਰ ਦੇ ਹੀ ਨਾਮ ਨੇ। ਕਿਰਤਮ ਨਾਮ ਕਥੇ ਤੇਰੇ ਜੇਬਾ, ਸਤਨਾਮ ਤੇਰਾ ਭਰਾ ਪੂਰਬਲਾ। ਗੁਰੂ ਨੇ ਸਤਨਾਮ ਵਾਹਿਗੁਰੂ ਬਖਸ਼ਿਸ਼ ਕੀਤਾ ਸਾਨੂੰ, ਨਾਮ ਰੂਪੀ ਕਾਠੀ ਪਾਣੀ ਕਰਕੇ ਬੁੱਝ ਚੰਗਾ ਰਾਮ, ਉਹ ਫਿਰ ਜਾਣਿਆ ਜਾਂਦਾ, ਉਹ ਪ੍ਰਵਾਨ ਨੀਕ ਹੋ ਜਾਂਦਾ, ਉਹ ਚੰਗਾ ਬਣ ਜਾਂਦਾ ਹੈ।
ਚੜ ਲੰਗਾ ਜੀ ਬਿਖਮ ਪੁਯੰਗਾ ਰਾਮ,
ਐਸੇ ਤਿਆਰ ਕਰਕੇ ਸਰੀਰ ਰੂਪੀ ਘੋੜੀ ਨੂੰ ਨਾਮ ਦੀ ਕਾਠੀ ਪਾ ਕੇ ਉਹ ਐਸਾ ਜਿਹੜਾ ਜੀਵਨ ਹੈ, ਫਿਰ ਚੜ ਲੰਗਾ ਜੀ ਬਿਖਮ ਪੁਯੰਗਾ ਰਾਮ, ਐਸੇ ਸਰੀਰ ਰੂਪੀ ਘੋੜੀ ਤੇ ਚੜ ਕੇ ਉਹ ਲੰਘ ਜਾਂਦੇ ਨੇ ਜਿਹੜੇ ਬਹੁਤ ਬਿਖਮ ਕਰ ਬਿਖਮ ਰਸਤੇ ਨੇ। ਉਹ ਭੁਜੰਗਾ ਭੁਜੰਗ ਸੱਪ ਦੀ ਤਰ੍ਹਾਂ ਦੁੱਖਦਾਇਕ ਰਸਤੇ ਨੇ, ਉਹਨਾਂ ਰਸਤਿਆਂ ਨੂੰ ਵੀ ਅਬੋਰ ਕਰ ਜਾਂਦੇ ਨੇ, ਭਾਵ ਕਿ ਨਾਮ ਦੇ ਆਸਰੇ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਨੇ, ਨਾਮ ਦੇ ਆਸਰੇ ਵਿਕਾਰਾਂ ਵਿੱਚੋਂ ਤਰ ਜਾਂਦੇ ਨੇ, ਨਾਮ ਦੇ ਆਸਰੇ ਅਨੇਕ ਪ੍ਰਕਾਰ ਦੀ ਜਿਹੜੀ ਨਿੰਦਿਆ ਚੁਗਲੀ ਹੈ ਨਾ ਉਹਦੇ ਵਿੱਚੋਂ ਵੀ ਪਾਰ ਹੋ ਜਾਂਦੇ ਨੇ, ਕਿਉਂਕਿ ਜਿਹਦੇ ਪਾਸ ਨਾਮ ਹੈ ਨਾ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਔਗਣ ਵਿਆਪਦੇ ਹੀ ਨਹੀਂ। ਤਾਤ ਮਾ ਭਾਵ ਕੇ ਤੰਤ ਮੰਤ ਨੇ ਜੋ ਹਈ ਨੇ ਚਾਖ ਨਾ ਲੱਗੇ, ਉਹਨਾਂ ਨੂੰ ਨਾ ਨਜ਼ਰ ਲੱਗਦੀ ਨਾ ਕੋਈ ਟੂਣਾ ਟਾਮਣ ਉਹਨਾਂ ਦੇ ਉੱਤੇ ਅਸਰ ਕਰਦਾ, ਭਾਵ ਬਿਖਮ ਰਸਤਿਆਂ ਨੂੰ ਪਾਰ ਕਰ ਲੈਂਦੇ ਨੇ।
ਬਿਖਮ ਪੁਯੰਗਾ ਅਨਤ ਤਰੰਗਾ ਗੁਰਮੁਖ ਪਾਰ ਲੰਘਾਏ,
ਗੁਰੂ ਦੇ ਦੁਆਰਾ ਇਹ ਜੀਵ ਜਿਹੜੇ ਬਹੁਤ ਬਿਖਮ ਕਠਿਨ ਰਸਤੇ ਨੇ ਜਿਨ੍ਹਾਂ ਵਿੱਚ ਅਨੇਕ ਪ੍ਰਕਾਰ ਦੀਆਂ ਤਰੰਗਾ ਲਹਿਰਾਂ ਨੇ, ਇਹ ਜੋ ਸੰਸਾਰ ਹੈ ਨਾ ਇਹਨਾਂ ਨੂੰ ਵਿਦਵਾਨਾਂ ਨੇ ਗ੍ਰੰਥਾਂ ਨੇ ਸਮੁੰਦਰ ਦੀ ਤਸ਼ਬੀਹ ਦਿੱਤੀ ਹੈ। ਸਮੁੰਦਰ ਵਿੱਚ ਅਨੇਕਾਂ ਲਹਿਰਾਂ ਹੁੰਦੀਆਂ ਨੇ, ਇਹ ਸੰਸਾਰ ਵਿੱਚ ਵੀ ਅਨੇਕਾਂ ਲਹਿਰ, ਅਵਿਦਿਆ ਅਸੰਮਤਾ ਅਭਿਨਿਵੇਸ਼ ਰਾਗ ਦੁਆਇਸ਼, ਇਹਦੀ ਵਿਆਖਿਆ ਨਹੀਂ ਹੋ ਸਕਦੀ ਕਿਉਂਕਿ ਸਮਾਂ ਨਹੀਂ। ਇਹ ਅਨੇਕਾਂ ਜਿਹੜੀਆਂ ਤਰੰਗਾਂ ਲਹਿਰਾਂ ਨੇ ਨਾ ਉਹਨਾਂ ਲਹਿਰਾਂ ਵਿੱਚ ਦੀ ਵੀ ਪਾਰ ਹੋ ਜਾਂਦਾ ਹੈ।
ਹਰ ਬੋਹਿਤ ਚੜ ਵਡ ਭਾਗੀ ਲੰਘੈ ਗੁਰ ਖੇਵਟ ਸ਼ਬਦ ਤਰਾਏ,
ਜੋ ਵਡ ਭਾਗੀ ਜੀਵ ਨੇ ਨਾ ਉਹ ਨਾਮ ਰੂਪੀ ਬੋਹਿਤ ਜਹਾਜ਼ ਦੇ ਉੱਤੇ ਚੜ੍ਹ ਕੇ ਪਾਰ ਹੋ ਜਾਂਦੇ ਨੇ। ਕੌਣ ਪਾਰ ਕਰਦਾ ਉਹਨਾਂ ਨੂੰ? ਸਾਹਿਬ ਕਹਿੰਦੇ ਨੇ ਗੁਰਖੇਵਟ ਸ਼ਬਦ ਤਰਾਏ, ਗੁਰੂ ਰੂਪੀ ਮਲਾ ਸ਼ਬਦ ਦੇ ਆਸਰੇ ਦੇ ਨਾਲ ਇਹ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਨੇ।
ਅਨ ਦਿਨ ਹਰ ਰੰਗ ਹਰ ਗੁਣ ਗਾਵੈ ਹਰ ਰੰਗੀ ਹਰ ਰੰਗਾ,
ਤੇ ਜਿਸਦਾ ਮਲਾ ਗੁਰੂ ਆਪ ਬਣ ਜਾਏ, ਜਿਸ ਦੇ ਉੱਤੇ ਆਪ ਬਖਸ਼ਿਸ਼ ਕਰ ਦੇਵੇ, ਨਾਮ ਦੇ ਬੇੜੇ ਤੇ ਚਾੜ ਦੇਵੇ, ਉਹ ਫਿਰ ਅਨ ਦਿਨ ਦਿਨ ਰਾਤ ਹਰ ਰੋਜ਼ ਹਰੀ ਪਰਮਾਤਮਾ ਦੇ ਗੁਣ ਗਾਇਨ ਕਰਦੇ ਨੇ, ਤੇ ਪਰਮੇਸ਼ਰ ਦੇ ਗੁਣ ਗਾਇਨ ਕਰਨ ਕਰਕੇ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਨੇ।
ਜਨ ਨਾਨਕ ਨਿਰਵਾਣ ਪਦ ਪਾਇਆ ਹਰ ਉੱਤਮ ਹਰ ਪਦ ਚੰਗਾ,
ਸਾਹਿਬ ਕਹਿੰਦੇ ਹੇ ਨਾਨਕ ਜਿਨ੍ਹਾਂ ਨੇ ਨਿਰਵਾਣ ਪਦ ਪਾਇਆ ਇੱਕ ਰਸ ਪਦਵੀ ਦੀ ਪ੍ਰਾਪਤੀ ਕਰ ਲਈ, ਦੁੱਖਾਂ ਸੁੱਖਾਂ ਤੋਂ ਰਹਿਤ ਹੋ ਗਏ, ਇਕਾਗਰਤਾ ਬਣ ਗਈ ਜਿਨ੍ਹਾਂ ਦੇ ਮਨ ਵਿੱਚ, ਉਹਨਾਂ ਨੇ ਹਰੀ ਪ੍ਰਭੂ ਪਰਮਾਤਮਾ ਦੀ ਉੱਤਮ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ।
ਘੜਿਆਲ ਮੁਖੇ ਗੁਰ ਗਿਆਨ ਦਰੜਾਇਆ ਰਾਮ,
ਕਈ ਵਾਰੀ ਨਾ ਜਦੋਂ ਕੋਈ ਸਵਾਰ ਸਵਾਰੀ ਕਰਦਾ ਘੋੜੀ ਦੀ, ਕਾਠੀ ਵੀ ਪਾਈ ਹੋਵੇ, ਤੇ ਕਈ ਵਾਰੀ ਘੋੜੇ ਜਿਹੜੇ ਬਹੁਤ ਮੂੰਹ ਜ਼ੋਰ ਹੁੰਦੇ ਨੇ ਆਪਣੀ ਮਰਜ਼ੀ ਨਾਲ ਹੀ ਖਿੱਚ ਕੇ ਲੈ ਜਾਂਦੇ ਨੇ ਸਵਾਰ ਨੂੰ, ਸਵਾਰ ਨੂੰ ਡੇਗ ਦਿੰਦੇ ਨੇ, ਨੁਕਸਾਨ ਕਰ ਦਿੰਦੇ ਨੇ, ਸੱਟਾਂ ਚੋਟਾਂ ਲੱਗ ਜਾਂਦੀਆਂ ਨੇ, ਉਹਦੇ ਵਾਸਤੇ ਫਿਰ ਕੀ ਕਰਨ? ਗੁਰਦੇਵ ਪਾਤਸ਼ਾਹ ਵੇਖੋ ਕਿਵੇਂ ਸਮਝਾ ਰਹੇ ਨੇ ਸਾਨੂੰ। ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਅਮੋੜ ਹੈ ਨਾ, ਅੜੀਅਲ ਸੁਭਾਅ ਹੈ ਜਿਸਦਾ ਜੀਵ ਦਾ ਮਨ ਦਾ, ਉਹਨੂੰ ਪਾਤਸ਼ਾਹ ਕਹਿੰਦੇ ਘੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ। ਇਹ ਭਾਈ ਗੁਰੂ ਦੇ ਗਿਆਨ ਨੂੰ ਦ੍ਰਿੜ ਕਰਨਾ, ਦ੍ਰਿੜ ਕਰਨ ਤੋਂ ਭਾਵ ਕਿ ਆਪਣੇ ਮਨ ਵਿੱਚ ਵਸਾਉਣਾ, ਇਹ ਨਹੀਂ ਕਿ ਇੱਕ ਕੰਨੋਂ ਸੁਣਿਆ ਤੇ ਦੂਜੇ ਕੰਨ ਕੱਢ ਦਿੱਤਾ, ਨਹੀਂ ਉਹਨੂੰ ਟਿਕਾਓ ਕਰਨਾ। ਜਿਵੇਂ ਰੇਚਕ ਪੂਰਕ ਕੁੰਭਕ ਹੈ ਨਾ, ਆਪਣੇ ਅੰਦਰ ਟਿਕਾਉਣ ਦੀ ਗੱਲ ਕਰਨੀ ਹੈ, ਤੇ ਜਿਨ੍ਹਾਂ ਨੇ ਗਿਆਨ ਨੂੰ ਦ੍ਰਿੜ ਕਰ ਲਿਆ ਏ ਉਹਨਾਂ ਨੇ ਮੂੰਹ ਦੇ ਵਿੱਚ ਘੜਿਆਲਾ ਪਾ ਰਿਹਾ। ਇੱਕ ਲੋਹੇ ਦੀ ਲਗਾਮ ਹੁੰਦੀ ਹੈ, ਉਹ ਘੋੜੇ ਦੇ ਮੂੰਹ ਵਿੱਚ ਪਾ ਦਈਏ ਨਾ, ਫਿਰ ਬੱਚੇ ਨੂੰ ਵੀ ਲਗਾਮ ਫੜਾ ਦਿਓ, ਜਿੱਧਰ ਨੂੰ ਮਰਜ਼ੀ ਉਹ ਲਿਜਾ ਸਕਦਾ। ਭਾਵ ਕਿ ਘੋੜਾ ਅੜੀਅਲ ਵੀ ਉਹ ਲਗਾਮ ਪਾਉਣ ਕਰਕੇ ਆਪਣਾ ਤਾਣ ਆਪਣਾ ਬਲ ਖੋ ਬੈਠਦਾ ਹੈ, ਸਵਾਰ ਦੇ ਅਧੀਨ ਹੋ ਜਾਂਦਾ ਹੈ।
ਤਨ ਪ੍ਰੇਮ ਹਰ ਚਾਬਕ ਲਾਇਆ ਰਾਮ,
ਫਿਰ ਗੁਰੂ ਦੇ ਪ੍ਰੇਮ ਰੂਪੀ ਚਾਬਕ ਉਸਦੇ ਤਨ ਤੇ ਲਾਉਣਾ, ਹੱਠ ਨਹੀਂ ਕਰਨਾ, ਹੱਠ ਨਹੀਂ ਕਰਨਾ ਸਿੱਖ ਨੇ ਕਦੇ ਵੀ। ਕਿਉਂਕਿ ਸਾਡੇ ਗੁਰਦੇਵ ਸਾਨੂੰ ਸਮਝਾਉਂਦੇ ਨੇ ਨਾ ਕਿ ਮਨ ਹੱਠ ਤਰਫ ਨਾ ਜੇ ਪਈ ਜੇ ਬਹੁਤਾ ਘਾਲੇ। ਜੇ ਕੋਈ ਮਨੁੱਖ ਹੁਣ ਹੱਠ ਕਰਕੇ ਕਵੇ ਕਿ ਮੈਂ ਵੀ ਸਿਆਲ ਦੇ ਦਿਨਾਂ ਵਿੱਚ 40 ਦਿਨ ਇਸ਼ਨਾਨ ਕਰਨਾ ਤੇ 40 ਦਿਨ ਇਸ਼ਨਾਨ ਤੇ ਕਰ ਲਵੇਗਾ, ਇਹ ਕੋਈ ਐਸੀ ਬਾਤ ਨਹੀਂ। ਪਰ ਜਦੋਂ ਮੈਂ ਕਰਨਾ ਇਸ਼ਨਾਨ 40 ਦਿਨ ਠੰਡੇ ਜਲ ਵਿੱਚ, ਉਹ ਸਾਰਾ ਕੁਝ ਹੀ ਖਤਮ ਹੋ ਜਾਂਦਾ। ਇਸ਼ਨਾਨ ਕਰਨਾ ਚਾਹੀਦਾ ਪਰ ਕਿਸੇ ਸ਼ਰਤ ਦੇ ਅਧੀਨ ਨਹੀਂ, ਸਿਮਰਨ ਕਰਨਾ ਚਾਹੀਦਾ ਕਿਸੇ ਬੰਦਿਸ਼ ਦੇ ਅਧੀਨ ਨਹੀਂ, ਸੇਵਾ ਕਰਨੀ ਚਾਹੀਦੀ ਹੈ ਕਿਸੇ ਟਾਰਗੇਟ ਨੂੰ ਮੁੱਖ ਰੱਖ ਕੇ ਨਹੀਂ, ਨਿਸ਼ਾਨਾ ਮੁੱਖ ਰੱਖ ਕੇ ਨਹੀਂ ਕਿ ਮੈਂ ਇੰਨੇ ਦਿਨ ਸੇਵਾ ਕਰਾਂ ਤੇ ਮੈਨੂੰ ਆਹ ਮਿਲ ਜਾਏ, ਨਹੀਂ। ਹਮੇਸ਼ਾ ਹੀ ਸੇਵਾ ਸਿਮਰਨ ਇਸ਼ਨਾਨ ਕਰਨਾ। ਇਸ ਲਈ ਪ੍ਰੇਮ ਰੂਪੀ ਚਾਬਕ ਸਰੀਰ ਰੂਪੀ ਘੋੜੀ ਦੇ ਉੱਤੇ ਲਾਉਣਾ, ਜਿਸ ਕਰਕੇ ਮਨ ਨੂੰ ਜਿੱਤ ਲਈਦਾ। ਮਨ ਜਿਣੈ ਗੁਰਮੁਖ ਜੀਤਿਆ, ਉਹ ਗੁਰਮੁਖਾਂ ਨੇ ਗੁਰੂ ਦੁਆਰਾ ਮਨ ਨੂੰ ਜਿੱਤ ਲਿਆ ਏ ਜਿਨ੍ਹਾਂ ਨੇ ਪ੍ਰੇਮ ਰੂਪੀ ਚਾਬਕ ਲਾਇਆ ਹੈ।
ਤਨ ਪ੍ਰੇਮ ਹਰ ਹਰ ਲਾਏ ਚਾਬਕ, ਮਨ ਜਿਣੈ ਗੁਰਮੁਖ ਜੀਤਿਆ।
ਜਿਨ੍ਹਾਂ ਨੇ ਤਨ ਤੇ ਪ੍ਰੇਮ ਰੂਪੀ ਚਾਬਕ ਲਾਇਆ ਹੈ ਉਹਨਾਂ ਗੁਰਮੁਖਾਂ ਨੇ ਆਪਣੇ ਮਨ ਨੂੰ ਜਿੱਤ ਲਿਆ, ਆਪਣੇ ਮਨ ਨੂੰ ਆਪਣੇ ਅਧੀਨ ਕਰ ਲਿਆ। ਅਸੀਂ ਬਹੁਤੇ ਮਨ ਦੇ ਅਧੀਨ ਚੱਲਦੇ ਹਾਂ, ਬਾਣੀ ਪੜ੍ਹਨ ਵਾਲੇ ਗੁਰਮੁਖ ਮਨ ਨੂੰ ਆਪਣੇ ਅਧੀਨ ਕਰਦੇ ਨੇ, ਕਿਉਂਕਿ ਮਨ ਹੀ ਤੇ ਹੈ ਜਿਹੜਾ ਸਾਰਿਆਂ ਤੋਂ ਵੱਡਾ ਦੁਸ਼ਮਣ ਹੈ ਤੇ ਮਨ ਹੀ ਸਾਰਿਆਂ ਤੋਂ ਵੱਡਾ ਮਿੱਤਰ ਹੈ। ਇਸ ਲਈ ਗੁਰਦੇਵ ਕਾਲਜ ਕਹਿੰਦੇ ਨੇ ਕਿ ਸਿੱਖ ਨੇ ਮਨ ਦੇ ਨਾਲ ਹੀ ਝਗੜਾ ਕਰਨਾ, ਮਨ ਦੇ ਨਾਲ ਹੀ ਸਮਝੌਤਾ ਕਰਨਾ, ਮਨ ਦੇ ਨਾਲ ਹੀ ਸਮਝੌਤਾ ਕਰਨਾ। ਤੇ ਜੇ ਮਨ ਬਾਹਰ ਦੌੜਦਾ ਤੇ ਝਗੜਾ ਵੀ ਉਹਦੇ ਨਾਲ ਹੀ ਕਰਨਾ, ਇਸ ਨੂੰ ਰੋਕਣਾ ਹੈ ਮਨ ਨੂੰ। ਇਸ ਲਈ ਪਾਤਸ਼ਾਹ ਬਖਸ਼ਿਸ਼ ਕਰਦੇ ਨੇ,
ਅਕੜ ਕੜਾਵੈ ਸ਼ਬਦ ਪਾਵੈ ਅਪਿਓ ਹਰ ਰਸ ਪੀਤਿਆ।
ਜਿਹੜਾ ਬਹੁਤ ਹੀ ਅਗੜ ਹੈ, ਬਹੁਤ ਹੀ ਚੰਚਲ ਹੈ, ਬਹੁਤ ਹੀ ਅਮੋੜ ਹੈ, ਜਿਹੜਾ ਘੜਿਆ ਹੀ ਨਹੀਂ ਜਾ ਸਕਦਾ, ਮਨ ਘੜਨਾ ਬਹੁਤ ਔਖਾ ਹੈ, ਮਨ ਨੂੰ ਘੜਨਾ ਬਹੁਤ ਔਖਾ ਹੈ। ਗੁਰਦੇਵ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਦੇ ਪਾਸ ਗਏ ਨਾ, ਆਵਾਜ਼ ਦਿੱਤੀ ਭਾਈ ਲਾਲੋ। ਲਾਲੋ ਹੈਰਾਨ ਹੋ ਗਿਆ ਕਿ ਓਏ ਲਾਲੋ ਕਹਿਣ ਵਾਲੇ ਤੇ ਰੋਜ਼ ਆਉਂਦੇ ਨੇ, ਭਾਈ ਲਾਲੋ ਕਹਿਣ ਵਾਲਾ ਕੌਣ ਆ ਗਿਆ। ਬਾਹਰ ਨਿਕਲ ਕੇ ਤੱਕਿਆ, ਗੁਰਦੇਵ ਦੇ ਦੀਦਾਰ ਹੋਏ ਤੇ ਗੁਰਦੇਵ ਪਾਤਸ਼ਾਹ ਕਹਿੰਦੇ, ਲਾਲੋ ਕੀ ਕਰਦਾ? ਮਹਾਰਾਜ ਮੇਰੀ ਕਿਰਤ, ਮੈਂ ਕਿੱਲੇ ਘੜਦਾ ਹਾਂ, ਲੱਕੜਾਂ ਘੜਦਾ। ਤੇ ਸਾਹਿਬ ਕਹਿੰਦੇ, ਲਾਲੋ ਲੱਕੜਾਂ ਘੜਦਿਆਂ ਕਿੱਲੇ ਘੜਦਿਆਂ ਤੇ ਬਹੁਤਾ ਸਮਾਂ ਬਤੀਤ ਹੋ ਗਿਆ, ਆ ਤੈਨੂੰ ਮਨ ਘੜਨਾ ਦੱਸੀਏ। ਤੇ ਗੁਰਦੇਵ ਨੇ ਭਾਈ ਲਾਲੋ ਨੂੰ ਮਨ ਘੜਨ ਦੀ ਜਾਂਚ ਦੱਸੀ। ਗੁਰੂ ਕੇ ਸਿੱਖ ਨੇ ਆਪਣਾ ਮਨ ਘੜਨਾ ਹੈ, ਤੇ ਘੜਨਾ ਕਿੱਥੇ ਹੈ? ਘੜੀ ਹੈ ਸ਼ਬਦ ਸੱਚੀ ਟਕਸਾਲ, ਗੁਰੂ ਕੀ ਸੰਗਤ ਵਿੱਚ ਆ ਕੇ ਆਪਣੇ ਮਨ ਨੂੰ ਘੜਨਾ। ਤੇ ਜਿਸ ਨੇ ਆਪਣਾ ਮਨ ਘੜ ਲਿਆ ਹੈ ਨਾ, ਉਹਨੇ ਫਿਰ ਨਾਮ ਦਾ ਅੰਮ੍ਰਿਤ ਪੀ ਲਿਆ ਹੈ।
ਸੁਣ ਸ਼ਰਵਣ ਬਾਣੀ ਗੁਰ ਵਖਾਣੀ ਹਰ ਰੰਗ ਤੁਰੀ ਚੜਾਇਆ।
ਕੀ ਕਰ? ਸਾਹਿਬ ਕਹਿੰਦੇ, ਸੁਣ ਸ਼ਰਵਣ ਬਾਣੀ, ਕੰਨਾਂ ਦੇ ਨਾਲ ਬਾਣੀ ਸੁਣ, ਗੁਰੂ ਦੇ ਬਚਨਾਂ ਨੂੰ ਵਖਾਣੀ ਕਥਨ ਕਰ, ਰਸਨਾ ਦੇ ਨਾਲ ਜਪਣਾ ਕਰ, ਕੰਨਾਂ ਦੇ ਨਾਲ ਸੁਣਨਾ ਕਰ, ਫਿਰ ਹਰ ਰੰਗ ਤੁਰੀ ਚੜਾਇਆ। ਤੁਰੀ ਵੀ ਘੋੜੀ ਨੂੰ ਕਹਿੰਦੇ ਨੇ। ਹਰੀ ਪਰਮਾਤਮਾ ਦੇ ਨਾਮ ਦਾ ਰੰਗ ਰੰਗ ਕੇ ਇਹ ਆਪਣੇ ਸਰੀਰ ਰੂਪੀ ਘੋੜੀ ਨੂੰ ਨਾਮ ਦੇ ਰੰਗ ਵਿੱਚ ਰੰਗ ਦੇ, ਇਹਦੀ ਵੱਖਰੀ ਪਹਿਚਾਣ ਬਣ ਜਾਏਗੀ।
ਮਹਾਂ ਮਾਰਗ ਪੰਥ ਬਿਖੜਾ ਜਨ ਨਾਨਕ ਪਾਰ ਲੰਘਾਇਆ।
ਸਾਹਿਬ ਕਹਿੰਦੇ ਖਿਆਲ ਕਰੀ ਇਹ ਜਮਾਂ ਦਾ ਮਾਰਗ ਬੜਾ ਵਿਖੜਾ ਉੱਚਾ ਰਸਤਾ ਹੈ, ਬਹੁਤ ਭਿਆਨਕ ਰਸਤਾ ਹੈ, ਤੇ ਇਸ ਭਿਆਨਕ ਰਸਤੇ ਦੇ ਉੱਤੇ ਲੰਘਣਾ ਹੀ ਨਾ ਤੇ ਗੁਰੂ ਦਾ ਪੱਲਾ ਪਕੜ ਲੈ। ਨਾਨਕ ਪਾਰ ਲੰਘਾਇਆ, ਹੇ ਨਾਨਕ ਗੁਰੂ ਨੇ ਉਸ ਵਿਖੜੇ ਰਸਤੇ ਤੋਂ ਪਾਰ ਲੰਘਾ ਦਿੱਤਾ ਹੈ।
ਘੋੜੀ ਤੇਜਨ ਦੇਹ ਰਾਮ ਉਪਾਇਆ ਰਾਮ।
ਇਸ ਲਈ ਗੁਰਦੇਵ ਅਖੀਰਲੇ ਸ਼ਬਦ ਵਿੱਚ ਕਹਿੰਦੇ ਨੇ ਪਦ ਵਿੱਚ, ਇਹ ਘੋੜੀ ਤੇਜਨ ਦੇਹ, ਇਹ ਘੋੜੀ ਜਿਹੜੀ ਹੈ ਨਾ ਸਰੀਰ ਰੂਪੀ ਘੋੜੀ, ਇਹ ਰਾਮ ਨੇ ਪੈਦਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ।
ਜਿਤ ਹਰ ਪ੍ਰਭ ਜਾਪੈ ਸਾ ਧਨ ਧਨ ਤੁਖਾਇਆ ਰਾਮ।
ਤੇ ਜਿਸ ਸਰੀਰ ਰੂਪੀ ਘੋੜੀ ਰਾਹੀਂ ਹਰੀ ਪ੍ਰਭੂ ਪਰਮੇਸ਼ਰ ਨੂੰ ਜਾਣਿਆ ਜਾਂਦਾ ਹੈ, ਜਿਵੇਂ ਲੜਕਾ ਜਿਹੜਾ ਲਾੜਾ ਹੈ ਨਾ ਘੋੜੀ ਤੇ ਚੜ੍ਹ ਕੇ ਲੜਕੀ ਦੇ ਘਰ ਤੱਕ ਜਾਂਦਾ ਹੈ। ਹੁਣ ਸਾਧਨ ਬਦਲ ਗਏ ਨੇ, ਪਹਿਲਾਂ ਇਹੀ ਸਾਧਨ ਹੋਇਆ ਕਰਦੇ ਸਨ। ਉਸ ਘੋੜੀ ਦੇ ਰਾਹੀਂ ਲੜਕੀ ਦੇ ਘਰ ਤੱਕ ਪਹੁੰਚ ਕੇ ਉਸ ਦੇ ਨਾਲ ਵਿਆਹ ਕਰਵਾਉਂਦਾ, ਵਿਆਹ ਰਚਾਉਂਦਾ, ਲੜਕੀ ਲੜਕੇ ਦਾ ਆਨੰਦ ਕਾਰਜ ਹੁੰਦਾ। ਇਹ ਜਿਹੜਾ ਸਰੀਰ ਹੈ ਨਾ ਇਹ ਉਸ ਮਾਲਕ ਤੱਕ ਪਹੁੰਚਣ ਵਾਸਤੇ ਇੱਕ ਜ਼ਰੀਆ ਹੈ। ਮੰਜ਼ਿਲ ਤੈਅ ਕਰਨੀ ਹੈ ਘੋੜੀ ਦੇ ਰਾਹੀਂ ਕਰ ਲਈਏ, ਹੁਣ ਕਾਰਾਂ ਆ ਗਈਆਂ ਨੇ, ਅਨੇਕ ਪ੍ਰਕਾਰ ਦੇ ਸਾਧਨ ਆ ਗਏ ਨੇ, ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਈ ਵਾਰੀ ਅਸੀਂ ਸਾਧਨ ਨਾਲ ਜੁੜ ਜਾਂਦੇ ਹਾਂ, ਅਸੀਂ ਸਾਧਨ ਦੇ ਨਾਲ ਜੁੜ ਜਾਂਦੇ ਹਾਂ, ਸਰੀਰ ਨਾਲ ਜੁੜ ਜਾਂਦੇ ਹਾਂ। ਇਹ ਸਰੀਰ ਇੱਕ ਮੰਜ਼ਿਲ ਨਹੀਂ, ਇੱਕ ਸਾਧਨ ਹੈ, ਇਸ ਦੇ ਰਾਹੀਂ ਅਸੀਂ ਮੰਜ਼ਿਲ ਤੇ ਪਹੁੰਚਣਾ। ਹੁਣ ਕਿਸੇ ਨੇ ਇੱਥੋਂ ਚੰਡੀਗੜ੍ਹ ਜਾਣਾ ਹੋਵੇ ਉਹ ਕਾਰ ਦੇ ਰਾਹੀਂ ਜਾਏਗਾ ਤੇ ਕਾਰ ਦੀ ਸਵਾਰੀ ਕਰਕੇ ਉਹ ਕਾਰ ਦਾ ਹੀ ਪੁਜਾਰੀ ਬਣ ਜਾਏ, ਕਾਰ ਨੂੰ ਹੀ ਮੱਥੇ ਟੇਕਣ ਲੱਗ ਪਵੇ, ਕਾਰ ਨੂੰ ਹੀ ਸਜਦੇ ਕਰੇ ਕਿ ਤੂੰ ਮੇਰੀ ਮੰਜ਼ਿਲ ਹੈ। ਨਹੀਂ, ਉਹ ਭੁਲੇਖੇ ਵਿੱਚ ਹੈ, ਕਾਰ ਤੇ ਕੇਵਲ ਉਸ ਨੂੰ ਪਹੁੰਚਾਉਣ ਵਾਲੀ ਹੈ, ਮੰਜ਼ਿਲ ਉਹਦੀ ਅੱਗੇ ਹੈ। ਇਹ ਸਰੀਰ ਕੇਵਲ ਮੰਜ਼ਿਲ ਤੇ ਪਹੁੰਚਾਉਣ ਵਾਲਾ ਹੈ, ਮੰਜ਼ਿਲ ਪਰਮਾਤਮਾ ਹੈ, ਉਹਦੇ ਤੱਕ ਪਹੁੰਚਣਾ ਹੈ। ਇਹ ਸਰੀਰ ਜ਼ਰੀਆ ਬਖਸ਼ਿਸ਼ ਕੀਤਾ ਹੈ, ਇਸ ਲਈ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਧਨ ਧਨ ਤੁਖਾਈਆ ਰਾਮ, ਉਹ ਧਨਤਾ ਦੇ ਯੋਗ ਨੇ, ਉਹ ਸਫਲੇ ਨੇ, ਉਹ ਸੁੰਦਰ ਨੇ, ਉਹ ਪ੍ਰਵਾਨ ਹਨ।
ਜਿਤ ਹਰ ਪ੍ਰਭ ਜਾਪੈ ਸਾ ਧਨ ਸਾ ਵਸੈ ਧੁਰ ਪਾਇਆ ਕਿਰਤ ਜੁੜੰਦਾ।
ਜਿਤ ਜਿਸ ਕਰਕੇ ਹਰੀ ਪ੍ਰਭੂ ਪਰਮੇਸ਼ਰ ਨੂੰ ਜਾਣਿਆ, ਉਹ ਸਾਧਨ ਉਹ ਸਰੀਰ ਧਨਤਾ ਦੇ ਯੋਗ ਹੈ, ਤੇ ਜਿਸ ਕਰਕੇ ਧੁਰ ਪਾਇਆ ਕਿਰਤ ਜੜੰਦਾ, ਜੋ ਮਾਲਕ ਹੈ ਨਾ ਉਸ ਮਾਲਕ ਨੂੰ ਪ੍ਰਾਪਤ ਕੀਤਾ ਹੈ, ਉਹ ਕਿਰਤ ਵੀ ਧਨਤਾ ਦੇ ਸਰੀਰ ਧਨਤਾ ਦੇ ਯੋਗ ਹੈ। ਇਹ ਸਰੀਰ ਧਨ ਹੈ ਜਿਸ ਸਰੀਰ ਰਾਹੀਂ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ।
ਚੜ ਦੇਹੜ ਘੋੜੀ ਬਿਖਮ ਲੰਘਾਏ ਮਿਲ ਗੁਰਮੁਖ ਪਰਮਾਨੰਦਾ।
ਇਹ ਜਿਸ ਸਰੀਰ ਰੂਪੀ ਘੋੜੀ ਤੇ ਚੜ੍ਹ ਕੇ ਜਿਹੜੇ ਬਿਖਮ ਮਾਰਗ ਰਸਤੇ ਨੇ, ਜਿੱਥੇ ਪਦਾਰਥਾਂ ਦਾ ਪਾਣੀ ਭਰਿਆ ਹੋਇਆ, ਆਸਾ ਤੇ ਤ੍ਰਿਸ਼ਨਾ ਦੀਆਂ ਹਨੇਰੀਆਂ ਚੱਲਦੀਆਂ ਨੇ, ਵਿਕਾਰਾਂ ਦੀਆਂ ਜਿੱਥੇ ਬਹੁਤ ਵੱਡੀਆਂ ਵੱਡੀਆਂ ਖਡੱਲਾਂ ਨੇ, ਸਰਾਲਾਂ ਨੇ, ਉਹਨਾਂ ਤੋਂ ਲੰਘ ਕੇ ਮਿਲ ਗੁਰਮੁਖ ਪਰਮਾਨੰਦਾ, ਪਰਮ ਆਤਮਿਕ ਆਨੰਦ ਦੇ ਦੇਣ ਵਾਲਾ ਜੋ ਗੁਰੂ ਹੈ ਨਾ, ਉਸ ਗੁਰੂ ਨੂੰ, ਪ੍ਰਭੂ ਨੂੰ ਪ੍ਰਾਪਤ ਕੀਤਾ ਹੈ।
ਹਰ ਹਰ ਕਾਜ ਰਚਾਇਆ ਪੂਰੇ ਮਿਲ ਸੰਤ ਜਨਾ ਜਨ ਆਈ।
ਹਰੀ ਪ੍ਰਭੂ ਪਰਮੇਸ਼ਰ ਨੂੰ ਜੋ ਵਾਹਿਗੁਰੂ ਵਾਹਿਗੁਰੂ ਉਸ ਮਾਲਕ ਨੇ ਬਖਸ਼ਿਸ਼ ਕੀਤੀ, ਇਹ ਜੀਵ ਰੂਪੀ ਇਸਤਰੀ ਦਾ ਪਤੀ ਰੂਪੀ ਪਰਮਾਤਮਾ ਦੇ ਨਾਲ ਕਾਜ ਰਚਾ ਦਿੱਤਾ, ਵਿਆਹ ਰਚਨਾ ਕੀਤਾ ਹੈ, ਜਿਸ ਕਰਕੇ ਜਿਵੇਂ ਨਾਲ ਬਰਾਤ ਜਾਂਦੀ ਹੈ ਨਾ, ਇੱਥੇ ਵੀ ਬਰਾਤ ਸਤਿਗੁਰੂ ਜੀ ਕਹਿੰਦੇ ਚਾਹੀਦੀ ਹੈ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸ਼ੁਭ ਗੁਣਾਂ ਰੂਪੀ ਬਰਾਤ, ਕਿਉਂਕਿ ਸੰਤ ਤੋਂ ਭਾਵ ਸ਼ੁਭ ਗੁਣ ਨੇ, ਸ਼ੁਭ ਗੁਣਾਂ ਰੂਪੀ ਜਿਹੜੀ ਜੰਝ ਹੈ ਨਾ ਉਸ ਦੇ ਨਾਲ ਆਏ ਹੈ।
ਜਨ ਨਾਨਕ ਹਾ ਵਾਰ ਵਾਰ ਪਾਇਆ ਮੰਗਲ ਮਿਲ ਸੰਤ ਜਨਾ ਵਧਾਈ।
ਹੇ ਨਾਨਕ, ਹਰੀ ਪਰਮਾਤਮਾ ਪ੍ਰਭੂ ਰੂਪੀ ਵਰ ਨੂੰ ਪ੍ਰਾਪਤ ਕੀਤਾ, ਪਰਮੇਸ਼ਰ ਰੂਪੀ ਪਤੀ ਨੂੰ ਪ੍ਰਾਪਤ ਕਰ ਲਿਆ ਤੇ ਜਦੋਂ ਪ੍ਰਾਪਤ ਹੋਇਆ ਨਾ ਤੇ ਮੰਗਲ ਖੁਸ਼ੀਆਂ ਦੇ ਗੀਤ ਗਾਇਨ ਕੀਤੇ ਨੇ। ਖੁਸ਼ੀਆਂ ਦੇ ਗੀਤ ਗਾਇਨ ਕਰਦਿਆਂ ਹੋਇਆਂ ਮਿਲ ਸੰਤ ਜਨਾ ਵਧਾਈ, ਸੱਤ ਸੰਗੀਆਂ ਨਾਲ ਮਿਲ ਕੇ ਗੁਰੂ ਦੇ ਪਿਆਰਿਆਂ ਨਾਲ ਮਿਲ ਕੇ ਵਧਾਈਆਂ ਦਿੱਤੀਆਂ ਨੇ। ਜਿਵੇਂ ਰਿਸ਼ਤੇਦਾਰ ਵਧਾਈਆਂ ਦਿੰਦੇ ਨੇ ਨਾ, ਇੱਥੇ ਵੀ ਗੁਰੂ ਦੇ ਪਿਆਰੇ ਸੰਤ ਜਨ ਸੱਤ ਸੰਗੀ ਵਧਾਈਆਂ ਦਿੰਦੇ ਨੇ ਕਿ ਇਸ ਜੀਵਨ ਵਿੱਚ ਪਤੀ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ।
ਹਰ ਹਰ ਕਾਜ ਰਚਾਇਆ ਪੂਰਾ ਮਿਲ ਸੰਤ ਜਨਾ ਜਨਿਆਈ, ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਨਾ ਵਧਾਈ।
ਵਾਹਿਗੁਰੂ
ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।